ਬਿਹਾਰ ਤਾਂ ਕਿ ਤੁਹਾਨੂੰ ਕਨਫਰਮ ਜਿਹੜੀ ਖਬਰ ਹੈ ਉਹ ਤੁਹਾਨੂੰ ਦਿੱਤੀ ਜਾਵੇ, ਜਿੰਨੀ ਚਾਹੇ ਉਹ ਕੋਰੋਨਾ ਵਾਇਰਸ ਦੇ ਬਾਰੇ ਆ ਚਾਹੇ ਕਿਸੇ ਚੀਜ਼ ਦੇ ਬਾਰੇ ਆ, ਤੁਹਾਨੂੰ ਕਨਫਰਮ ਜਿਹੜੀ ਹੈ ਉਹ ਨਿਊਜ਼ ਦਿੱਤੀ ਜਾਵੇ। ਪ੍ਰਭਜੋਤ ਜੀ ਤੁਸੀਂ ਆਉਂਦੀ ਏਅਰ ਹੋ, ਲੇਕਿਨ ਮੇਰੇ ਖਿਆਲ ਸੋਰੀ ਮੈਨੂੰ ਇਸ਼ਾਰਾ ਹੈਗਾ ਉਹ ਕਹਿੰਦੇ ਜੀ ਸਪੋਂਸਰ ਨਹੀਂ ਅਨਾਊਂਸ ਹੋਏ। ਓਕੇ, ਸੋ ਅਸੀਂ ਇੱਥੇ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਔਰ ਪਹਿਲਾਂ ਸਪੋਂਸਰ ਸੁਵਿਨਾ ਜੀ ਅਨਾਊਂਸ ਕਰਨਗੇ ਔਰ ਫਿਰ ਅਸੀਂ ਸਟੇਸ਼ਨ ਆਈ ਡੀ ਵੀ ਲੈ ਲਈਏ। ਸੁਵਿਨਾ ਜੀ ਤੁਸੀਂ ਸਪੋਂਸਰ ਕੁਇਕਲੀ ਅਨਾਊਂਸ ਕਰ ਦਿਓ, ਸਟੇਸ਼ਨ ਆਈ ਡੀ ਦਾ ਵੀ ਸਮੇਂ ਹੋ ਗਿਆ ਔਰ ਫਿਰ ਅਸੀਂ ਕਾਲਰਸ ਔਨ ਦੀ ਏਅਰ ਕਰਾਂਗੇ। ਜੀ ਸੁਵਿਨਾ ਜੀ, ਓਵਰ ਟੂ ਯੂ।
ਜੀ, ਮਰਸੀਡੀਜ਼ ਬੈਂਜ਼ ਇਸ ਹਿੱਸੇ ਦੇ ਮੇਨ ਸਪੋਂਸਰਸ ਨੇ। ਜੇ ਤੁਸੀਂ ਮਰਸੀਡੀਜ਼ ਤੇ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ, ਬੈਸਟ ਡੀਲਸ ਲਈ ਤੁਸੀਂ ਕਾਲ ਕਰਨੀ ਕੁਲਜੀਤ ਬਤਰਾ ਜੀ ਨੂੰ ਐਟ 416-464-9669, 416-464-9669, 416-464-9669. ਸਾਡੇ ਨਾਲ ਸਟੂਡੀਓ ਵਿੱਚ ਇਸ ਵਕਤ ਜੁੜ ਚੁੱਕੇ ਨੇ ਪੁਲਕਿਤ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲ। ਪੁਲਕਿਤ ਜੀ, ਵੈਲਕਮ ਟੂ ਦਾ ਸ਼ੋਅ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਪੁਲਕਿਤ ਜੀ, ਦੰਦਾਂ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਹੋ ਸਕਦੀ ਹੈ, ਸਾਡੇ ਸਰੋਤਿਆਂ ਤੱਕ ਜ਼ਰੂਰ ਇਹ ਮੈਸੇਜ ਦਿੱਤਾ ਜਾਵੇ।
ਜੀ ਜੀ, ਮੈਂ ਤੇ ਦੇਖੋ ਹਰ ਬੁੱਧਵਾਰ ਆਉਂਦੀ ਹਾਂ ਇੱਥੇ ਕਹਿਣ ਵਾਸਤੇ ਕਿ ਸਾਡੇ ਕੋਲ ਇੱਥੇ ਕਿੰਨੀ ਫੈਸਿਲਿਟੀਜ਼ ਹੈ ਡਾਕਟਰ ਨੀਲ ਗੱਜਰ ਜੀ ਦੇ ਆਫਿਸ ਵਿੱਚ। ਤੇ ਸਭ ਤੋਂ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਦੰਦਾਂ ਦੀ ਸੰਭਾਲ ਸਟਾਰਟ ਹੁੰਦੀ ਹੈ ਉਹਦੀ ਕਲੀਨਿੰਗ ਤੋਂ, ਉਹਦੀ ਹਾਈਜੀਨ ਤੋਂ। ਜਿੰਨੀ ਤੁਸੀਂ ਆਪਣੀ ਰੂਟੀਨ ਵਿੱਚ ਇਸ ਚੀਜ਼ ਨੂੰ ਸਮਝ ਸਕਦੇ ਹੋ, ਇਸ ਚੀਜ਼ ਨੂੰ ਪ੍ਰੈਕਟਿਸ ਕਰ ਸਕਦੇ ਹੋ ਕਿ ਆਪਾਂ ਕਿੱਦਾਂ ਬਰੱਸ਼ ਕਰਨਾ ਹੈ, ਕਿੱਦਾਂ ਫਲੋਸਿੰਗ ਕਰਨੀ ਹੈ, ਕਿੱਦਾਂ ਸਾਰੀਆਂ ਚੀਜ਼ਾਂ, ਆਪਣੀ ਡੈਂਟਲ ਚੈੱਕਅਪ ਕਿੱਦਾਂ ਜਾ ਕੇ ਕਰਾਉਣਾ ਹੈ, ਅਤੇ ਕੋਈ ਵੀ ਚੀਜ਼ ਤੁਹਾਨੂੰ ਡੈਂਟਿਸਟ ਦੱਸਦਾ ਹੈ ਤੇ ਉਹ ਉਹਦੇ ਉੱਤੇ ਕਿੱਦਾਂ ਅਮਲ ਕਰਨਾ, ਇਸ ਚੀਜ਼ ਤੋਂ ਤੁਹਾਡੀ ਯੂ ਨੋ ਉਹ ਸਟਾਰਟ ਹੁੰਦੀ ਹੈ।
ਜੀ, ਕੀ ਕੀ ਖਾਣੇ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ, ਕਿ ਕੀ ਸਟਿਕੀ ਫੂਡ ਖਾਣਾ ਚਾਹੀਦਾ, ਨਹੀਂ ਖਾਣਾ ਚਾਹੀਦਾ, ਕਿਸ ਤਰ੍ਹਾਂ ਦੇ ਖਾਣੇ ਨੇ ਜੋ ਸਾਨੂੰ ਅਵੋਇਡ ਕਰਨੇ ਚਾਹੀਦੇ ਨੇ ਤਾਂ ਕਿ ਦੰਦਾਂ 'ਤੇ ਕੋਈ ਸਟੇਨ ਨਾ ਹੋਵੇ?
ਦੇਖੋ, ਬੱਚਿਆਂ ਲਈ ਤੇ ਮੈਂ ਇਹ ਕਹੂੰਗੀ ਕਿ ਬੱਚਿਆਂ ਲਈ ਮਿੱਠਾ, ਜੋ ਕਹਿੰਦੇ ਆ ਕਿ ਮਿੱਠਾ ਨਹੀਂ ਖਾਣਾ ਚਾਹੀਦਾ, ਮਿੱਠੇ ਦੇ ਨਾਲ ਕੈਵਿਟੀਜ਼ ਹੋ ਜਾਂਦੀਆਂ, ਫਿਰ ਅੱਗੇ ਜਾ ਕੇ ਯੂ ਨੋ ਬਹੁਤ ਜ਼ਿਆਦਾ ਡਿਸਟਰਕਸ਼ਨ ਹੋ ਜਾਂਦੀ ਹੈ ਟੂਥ ਸਟਰਕਚਰ ਦੀ, ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਬੱਚਿਆਂ ਵਾਸਤੇ ਮਿੱਠਾ ਤੁਸੀਂ ਛੁਡਵਾ ਨਹੀਂ ਸਕਦੇ, ਰਾਈਟ? ਉਹ ਨਹੀਂ ਹੋ ਸਕਦਾ, ਲੇਕਿਨ ਸਭ ਤੋਂ ਬੈਸਟ ਚੀਜ਼ ਜਿਹੜੀ ਹੋ ਸਕਦੀ ਹੈ ਕਿ ਉਹਨਾਂ ਨੂੰ ਖਾਣ ਦਿਓ ਜਿੰਨਾ ਮਿੱਠਾ ਖਾਂਦੇ ਆ, ਬਟ ਐਟਲੀਸਟ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਮਿੱਠਾ ਖਾ ਲੈਂਦੇ ਆ ਉਸ ਤੋਂ ਬਾਅਦ ਕੋਈ ਵੀ ਚੀਜ਼ ਜਿੱਦਾਂ ਉਹ ਸਟਿੱਕੀ ਫੂਡ ਖਾਂਦੇ ਆ, ਕੋਈ ਟੋਫੀਜ਼, ਚਾਕਲੇਟ, ਉਸ ਤੋਂ ਬਾਅਦ ਉਹ ਬਰੱਸ਼ ਜ਼ਰੂਰ ਕਰ ਲੈਣ, ਕਿਉਂਕਿ ਕੋਈ ਵੀ ਚੀਜ਼ ਅਗਰ ਸਟਿੱਕ ਰਹਿੰਦੀ ਆ ਟੁੱਥ ਦੇ ਉੱਤੇ ਉਹੀ ਖਰਾਬ ਕਰਦੀ ਹੈ
ਸਪੈਸ਼ਲੀ। ਅਸੀਂ ਬਰੱਸ਼ ਨਹੀਂ ਕਰ ਸਕਦੇ ਤੁਰੰਤ, ਮੰਨ ਲਓ ਆਪਾਂ ਡਰਾਈਵ ਕਰ ਰਹੇ ਹਾਂ ਤੇ ਬੱਚੇ ਨੇ ਕੈਂਡੀ ਮੂੰਛ ਪਾਈ ਹੋਈ ਹੈ ਨਾ?
ਜੀ ਜੀ,
ਸੋ ਇਮੀਡੀਏਟਲੀ ਆਈ ਮੀਨ ਇਫ ਯੂ ਕੈਨ ਨਾਟ ਰਿੰਸ ਯੋਰ ਮਾਊਥ, ਸੋ ਫਿਰ ਕਿੱਦਾਂ ਕੀ ਕਰਨਾ ਚਾਹੀਦਾ? ਬਰੱਸ਼ ਨਹੀਂ ਕਰ ਸਕਦੇ ਤੁਸੀਂ, ਸਭ ਰਿੰਸ ਕਰ ਸਕਦੇ ਹੋ,
ਰਿੰਸ ਕਰ ਸਕਦੇ ਹੋ, ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਜੇ ਤੁਸੀਂ ਬਰੱਸ਼ ਨਹੀਂ ਕਰ ਸਕਦੇ ਜਾਂ ਡਰਾਈਵ ਕਰ ਰਹੇ ਹੋ ਜਾਂ ਜਿੱਦਾਂ ਵੀ ਬੱਚਾ, ਯੂ ਨੋ ਬੱਚਿਆਂ ਦੇ ਮੂਡਸ ਵੀ ਹੁੰਦੇ, ਐਟਲੀਸਟ ਉਹਨਾਂ ਨੂੰ ਥੋੜ੍ਹਾ ਸਟੋਰੀ ਵਿੱਚ ਹੀ ਦੱਸ ਕੇ ਕਿ ਹਾਂ ਚਲੋ ਠੀਕ ਆ, ਰਿੰਸਿੰਗ ਕਰਨੀ ਬਹੁਤ ਜ਼ਰੂਰੀ ਹੈ ਕੋਈ ਵੀ ਚੀਜ਼ ਬੱਚਿਆਂ ਦੇ ਦੰਦ, ਕਿਉਂਕਿ ਬੱਚਿਆਂ ਦੇ ਦੰਦ ਹੁੰਦੇ ਆ ਬਹੁਤ ਸੌਫਟ ਤੇ ਉਹਨਾਂ ਦੇ ਵਿੱਚ ਕੀੜਾ ਜਲਦੀ ਲੱਗਦਾ ਰੈਦਰ ਦੈਨ ਵੱਡਿਆਂ ਦੇ ਦੁੱਧ ਤੇ, ਵੱਡਿਆਂ 'ਤੇ ਵੀ ਲੱਗਦਾ ਕਿਉਂਕਿ ਆਪਾਂ ਵੀ ਦਿਨ ਵਿੱਚ ਇੱਕ ਵਾਰ ਬਰੱਸ਼ ਕਰਦੇ ਹਾਂ, ਖਾਣਾ ਖਾਂਦੇ ਹਾਂ, ਲੰਚ ਤੋਂ ਬਾਅਦ ਯੂ ਨੋ ਰਿੰਸ ਕਰ ਲੈਂਦੇ ਹਾਂ, ਦੈਟਸ ਇਟ, ਬਟ ਅੰਦਰ ਜੋ ਵੀ ਹੋ ਰਿਹਾ ਉਹ ਥੋੜ੍ਹੇ ਟਾਈਮ ਤੋਂ ਬਾਅਦ ਹੀ ਜਦੋਂ ਜ਼ਿਆਦਾ ਡਿਸਟਰਕਸ਼ਨ ਹੋ ਜਾਂਦੀ ਹੈ ਉਦੋਂ ਹੀ ਅਹਿਸਾਸ ਹੁੰਦਾ, ਕਿਉਂਕਿ ਅਸੀਂ ਸੋਚਦੇ ਹਾਂ ਕਿ ਪੇਨ ਤਾਂ ਹੋ ਨਹੀਂ ਰਹੀ ਹੈ ਅਤੇ ਡੈਂਟਿਸਟ ਕੋ ਕਿਉਂ ਜਾਣਾ, ਰਾਈਟ? ਸਭ ਤੋਂ ਜੀ ਮੋਸਟ ਆਫ ਦਾ ਲੋਕੀ ਇਹੀ ਸੋਚਦੇ ਨੇ ਕਿ ਪੇਨ ਤਾਂ ਮੈਨੂੰ ਹੋ ਨਹੀਂ ਰਹੀ ਹੈ, ਆਈ ਹੈਵ ਕੈਵਿਟੀ, ਕਿਉਂਕਿ ਡੈਂਟਿਸਟ ਨੇ ਮੈਨੂੰ ਦੱਸਿਆ ਸੀ ਲਾਸਟ ਟਾਈਮ ਕਿ ਕੈਵਿਟੀ ਹੈਗੀ ਹੈ, ਬਟ ਹਾਲੇ ਪੇਨ ਤਾਂ ਹੋ ਨਹੀਂ ਰਹੀ, ਚਲੋ ਕੱਲ੍ਹ ਕਰਾ ਲਾਂਗੇ, ਚਲੋ ਜਦੋਂ ਮਰਜ਼ੀ, ਬਟ ਉਹ ਅੰਦਰੋਂ ਹੀ ਅੰਦਰ ਉਹ ਵੱਧਦਾ ਰਹਿੰਦਾ। ਬੈਕਟੀਰੀਆ ਜਿਹੜੇ ਹੈਗੇ ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੈ, ਉਹਨਾਂ ਨੇ ਸਾਰਾ ਇਨਆਰਗੈਨਿਕ ਪਾਰਟ ਖਾ ਲੈਣਾ ਦੰਦ ਦਾ, ਤੇ ਉਦੋਂ ਤੱਕ ਜਦੋਂ ਨਰਵਸ ਦੇ ਕੋਲ ਪਹੁੰਚ ਜਾਣਾ ਉਦੋਂ ਸਾਨੂੰ ਦਰਦ ਹੁੰਦੀ ਹੈ, ਤੇ ਉਦੋਂ ਫਿਰ ਸਾਡੇ ਕੋਲ ਇੱਕੋ ਇਲਾਜ ਹੁੰਦਾ ਕਿ ਤੁਸੀਂ ਯੂ ਨੋ ਜਾਂ ਤੇ ਉਹਨੂੰ ਫਿਲਿੰਗ ਕਰਕੇ ਤੁਸੀਂ ਦੇਖ ਸਕਦੇ ਹੋ ਥੋੜ੍ਹੀ ਦੇਰ ਤੱਕ, ਔਨ ਵਾਚ ਰੱਖ ਸਕਦੇ ਹੋ, ਤੇ ਜਾਂ ਫਿਰ ਉਹ ਫਿਰ ਰੂਟ ਕੈਨਾਲ ਤੱਕ ਪਹੁੰਚ ਜਾਂਦਾ, ਯੂ ਨੋ ਇਹ ਵੀ ਸਾਰੀਆਂ ਚੀਜ਼ਾਂ ਠੀਕ ਹੈ। ਚਲੋ ਰੂਟ ਕੈਨਾਲ ਵੀ ਤੁਸੀਂ ਹੋ ਗਿਆ, ਰੂਟ ਕੈਨਾਲ ਤੋਂ ਬਾਅਦ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਰਾਊਨ ਲਵਾਉਣਾ ਕਿੰਨਾ ਇੰਪੋਰਟੈਂਟ ਹੈ, ਕਿਉਂਕਿ ਜਦੋਂ ਤੁਸੀਂ ਰੂਟ ਕੈਨਾਲ ਕਰਵਾ ਲੈਂਦੇ ਕਾਫੀ ਟੁੱਥ ਸਟਰਕਚਰ ਤੁਹਾਡਾ ਆਲਰੇਡੀ ਕੈਵਿਟੀਜ਼ ਦੇ ਨਾਲ ਖਤਮ ਹੋ ਗਿਆ ਹੁੰਦਾ, ਰਾਈਟ?
ਜੀ,
ਤੇ ਉਸ ਤੋਂ ਬਾਅਦ ਤੁਸੀਂ ਰੂਟ ਕੈਨਾਲ ਕਰਵਾਓ, ਆਪਣੇ ਕਰਾਊਨ ਕਰਵਾਓ ਪ੍ਰੋਪਰ। ਇਹਦਾ ਇਹੀ ਸੋਲਿਊਸ਼ਨ ਹੈ ਕਿ ਤੁਸੀਂ ਡੈਂਟਿਸਟ ਕੋਲ ਜਾਓ, ਉਹ ਤੁਹਾਨੂੰ ਜਿੱਦਾਂ ਜਿੱਦਾਂ ਦੱਸ ਰਹੇ ਆ ਤੁਸੀਂ ਉਦਾਂ ਉਦਾਂ ਫੋਲੋ ਕਰੋ, ਤੁਸੀਂ ਟਾਈਮ ਸਿਰ ਆਪਣੀ ਯੂ ਨੋ ਚੈੱਕਅਪ ਕਰਵਾਉਂਦੇ ਰਹੋ, ਟਾਈਮ ਸਿਰ ਆਪਣੀ ਹਾਈਜੀਨ ਕਰਵਾਉਂਦੇ ਰਹੋ, ਤੁਹਾਡੇ ਗਮਸ ਵੀ ਨਹੀਂ ਵੀਕ ਹੋਣਗੇ, ਤੁਹਾਡੇ ਟੁੱਥ ਦੀ ਪਕੜ ਵੀ ਨਹੀਂ ਢਿੱਲੀ ਹੋਏਗੀ, ਯੂ ਨੋ ਜਿੱਦਾਂ ਜਿੱਦਾਂ, ਕਿਉਂਕਿ ਜੋ ਵੀ ਤੁਸੀਂ ਕਰਨਾ ਤੁਸੀਂ ਆਪਣੀ ਹੈਲਥ ਵਾਸਤੇ ਹੀ ਕਰਨਾ, ਔਰ ਦੰਦਾਂ ਦੀ ਹੈਲਥ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਿਹੜੇ ਵੀ ਓਲਡ ਪੀਪਲ ਆਉਂਦੇ ਨੇ ਡੈਂਚਰਸ ਵਾਸਤੇ ਇੱਥੇ ਇੱਕੋ ਚੀਜ਼ ਕਹਿੰਦੇ ਨੇ ਕਿ ਯੂ ਨੋ ਜਦੋਂ ਤੱਕ ਤੁਸੀਂ ਪ੍ਰੀਜ਼ਰਵ ਕਰ ਸਕਦੇ ਹੋ ਆਪਣੇ ਦੰਦ ਤੁਸੀਂ ਕਰੋ, ਠੀਕ ਹੈ? ਕਿਉਂਕਿ ਉਹੀ ਉਹੀ ਯੂ ਨੋ ਖਾਣ ਪੀਣ 'ਚ ਤੇ ਯੂ ਨੋ
ਉਹਨਾਂ ਦਾ ਉਹਦੇ 'ਚ ਹੀ ਹੈ।
ਬਿਲਕੁਲ
ਬਿਲਕੁਲ ਜੀ, ਤਾਂ ਕਿ ਤੁਹਾਡੇ ਕੋਲ ਸਾਰੇ ਸਰੋਤੇ ਪਹੁੰਚ
ਸਕਣ ਜਾਂ ਜਿਹਨਾਂ ਨੂੰ ਦੰਦਾਂ ਦੀ ਤਕਲੀਫ ਹੈ, ਯੂਨਿਟ 16735 Twain Avenue ਮਿਸੀਸਾਗਾ, ਮੇਵਿਸ ਦੇ ਡੇਰੀ ਦੇ ਇੰਟਰਸੈਕਸ਼ਨ ਤੇ ਹੈਗਾ, ਤੇ ਫੋਨ ਨੰਬਰ ਹੈਗਾ 2894010009
ਜੀ। ਬਹੁਤ ਬਹੁਤ ਸ਼ੁਕਰੀਆ ਪੁਲਕ ਜੀ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ।
ਥੈਂਕ
ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਇਸ ਦੇ ਨਾਲ ਸੁਣਦੇ ਹਾਂ ਸਟੇਸ਼ਨ ਐਡਸ।
ਯੂ ਆਰ ਲਿਸਨਿੰਗ WTOR 770 AM ਯੰਗਸਟਾਊਨ ਟੋਰਾਂਟੋ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਕਿਚਨ ਜਾਂ ਫਿਰ ਬਾਥਰੂਮ ਦੀ ਰੈਨੋਵੇਸ਼ਨ ਤੇ ਇੱਕੋ ਹੀ ਨਾਮ ਯਾਦ ਰੱਖੋ, ਜੀ ਕੇ ਗ੍ਰੈਨਾਈਟ ਐਂਡ ਮਾਰਬਲ। ਕਸਟਮ ਕਿਚਨ ਕੈਬਨਿਟਸ, ਬਾਰਸ, ਵੈਨਿਟੀਜ਼ ਜਾਂ ਫਿਰ ਕਸਟਮ ਕਾਊਂਟਰ ਟਾਪਸ, ਹੋਵੇ ਵੁੱਡਵਰਕ ਜਾਂ ਫਿਰ ਹੋਵੇ ਗ੍ਰੈਨਾਈਟ ਔਰ ਮਾਰਬਲ ਦੇ ਕਾਊਂਟਰ ਟਾਪਸ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ ਬਲਕਿ ਚਾਰ, ਯਾਨੀ ਬੇਸ਼ੁਮਾਰ ਵਰਾਇਟੀ, ਬਿਹਤਰੀਨ ਕਸਟਮਰ ਸਰਵਿਸ, ਕੁਆਲਿਟੀ ਵਰਕ ਔਰ ਕੀਮਤ ਤੇ ਬਹੁਤ ਹੀ ਮੁਨਾਸਿਬ। 7171 ਟੋਰਬ੍ਰਾਮ ਰੋਡ, ਮਿਸੀਸਾਗਾ, ਤੁਹਾਡਾ ਆਪਣਾ ਕੀਰਤ। ਕਾਲ ਕਰੋ
6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 6473489 साल का तजर्बा खूबसूरती वधाउण दे नाल नाल घर दा बिजली दा बिल भी घट आवेगा। द ब्लाइंड शेड्स आउटलेट .com ते संपर्क करो या फिर 416-803-1043 416-803-1043 द ब्लाइंड शेड्स आउटलेट .com।
कि आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037 और लोकल कॉल 6475571017। आइए सुनिए हमें 6475571017 24 घंटे।
Why Media presents South Asian Pulse. South Asian Pulse. South Asian Pulse. Called Kia of Brampton, the number one store in Ontario with largest selection of new cars like Kia Rondo for just $21 to $95. Hum hai number one in customer care, number one in volume, isiliye number one in prices. Lijiye 0% financing plus 5 year ya 100,000 kilometers bumper to bumper warranty. Asi bolde hain tuhadi zuban, Punjabi, Hindi, Urdu ya Gujarati ya fir English gal karo. Hum hai Brampton Auto Mall mein at 9 Canham Crescent, Brampton. For best deals on Kia, call Mr. Ashu Suri, General Manager Kia of Brampton, 905-457-8410 या फिर लॉग ऑन करो kiaofbrampton.ca। साउथ एशियन पल्स का नाम दो, ओवर एंड अबव $150 ऑफ।
Team Sabarwal presents Untitled Condominiums at Yonge and Eglinton, starting from low 400s. Great neighborhood with convenient transit, amazing shopping, restaurants and entertainment. Team Sabarwal is hosting an open house on 17th and 18th January this Friday and Saturday from 12 to 5 p.m. at Nugent Realty Experts Brokerage in Mississauga. For details, call Saurabh or P.K. Sabarwal at 647-864-8844, 647-864-8844 or visit teamsabarwal.com।
अरे मिस्टर हस्बैंड, कोई मूवी कोई डिनर तो कराओ इस वीक।
यार अभी नहीं, क्योंकि इंश्योरेंस का रिन्यूअल बहुत बढ़कर आया है।
परेशान मत हो, भैया ने भी इंश्योरेंस टाइगर को फोन लगाया था। तुम भी जल्दी से कॉल करो इंश्योरेंस टाइगर को और रिन्यूअल कम करवाओ।
ऑटो, होम, बिजनेस, ट्रैवल, सुपर वीजा और लाइफ इंश्योरेंस के लिए कॉल कीजिए इंश्योरेंस टाइगर को एट 416-224-2800। दैट्स 416-224-2800। प्लीज डू नॉट यूज सेल फोन व्हाइल ड्राइविंग। Always be safe, क्योंकि नजर हटी तो दुर्घटना घटी।
Y Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
ਵਾਈ ਮੀਡੀਆ ਗਰੁੱਪ ਵੱਲੋਂ ਸਾਊਥ ਏਸ਼ੀਅਨ ਪਲਸ ਰੇਡੀਓ ਪ੍ਰੋਗਰਾਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਪ੍ਰਭਜੋਤ ਜੀ, ਤੁਸੀਂ ਆਉਂਦੇ ਹੋ। ਪ੍ਰਭਜੋਤ ਜੀ, ਗੋ ਅਹੈਡ।
ਹਾਂਜੀ ਜੋਧਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਤਾਂ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਉਸ ਲਈ ਤੁਸੀਂ ਵਧਾਈ ਦੇ ਪਾਤਰ ਜੇ। ਬਹੁਤ ਮਜ਼ਾ ਆ ਰਿਹਾ ਸੁਣ ਰਿਹਾ।
ਸੋ ਕਾਇੰਡ ਆਫ ਯੂ ਸਰ, ਥੈਂਕ ਯੂ।
ਹਾਂਜੀ, ਤੇ ਦੂਸਰੀ ਆ, ਮੈਂ ਥੱਪੜ ਮੂਵੀ ਦੀ ਗੱਲ ਕਰਨੀ ਸੀ। ਵੈਸੇ ਤੇ ਮੇਰਾ ਖਿਆਲ ਥੱਪੜ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਤੁਸੀਂ ਉਸ ਨੂੰ ਹਿੱਟ ਕਰ ਦਿੱਤਾ ਹੈ, ਇਸ ਲਈ ਮੇਰਾ ਹਲਕ ਪਾਸੇ ਉਹਨੂੰ ਜੋ ਵੀ ਐਕਟਰ ਹੈ ਤੁਹਾਡੀ, ਤੁਹਾਨੂੰ ਉਹਨਾਂ ਨੂੰ ਉਹਨੂੰ ਸ਼ੁਕਰੀਆ ਤੁਹਾਡਾ ਕਰਨਾ ਚਾਹੀਦਾ। ਤੇ ਦੂਸਰੀ ਗੱਲ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈ ਕਿ ਇੱਕ ਥੱਪੜ ਦੇ ਨਾਲ ਐਕਚੁਲੀ, ਕਿਉਂਕਿ ਸਿਰਫ ਟ੍ਰੇਲਰ ਦੇ ਬੇਸ ਦੇ ਉੱਤੇ ਮੈਂ ਗੱਲ ਕਰ ਰਿਹਾ, ਕਿਉਂਕਿ ਟ੍ਰੇਲਰ ਦੇਖਿਆ ਮੂਵੀ ਨਹੀਂ ਦੇਖੀ ਹੈਗੀ, ਤੇ ਮੂਵੀ ਦੇਖ ਕੇ ਤੁਸੀਂ ਪੂਰਾ ਜਿਹੜਾ ਡਿਸਕਸ਼ਨ ਹੈ ਉਸ ਉੱਤੇ ਹੋ ਸਕਦੀ ਹੈ ਵੀ ਕੀ ਸਰਕਮਸਟਾਂਸ ਸੀ ਜਾਂ ਕਿਸ ਤਰ੍ਹਾਂ ਸੀ। ਤੇ ਦੂਸਰੀ ਗੱਲ, ਮੂਵੀਜ਼ ਹੁੰਦੀਆਂ ਨੇ, ਅਸਲੀਅਤ ਤੇ ਮੂਵੀਜ਼ ਦੇ ਵਿੱਚ ਬੜਾ ਫਰਕ ਹੁੰਦਾ, ਤੇ ਇਸ ਕਰਕੇ ਕਈ ਵਾਰ ਜ਼ਿੰਦਗੀ 'ਚ ਸਮਝੌਤੇ ਵੀ ਕਰਨੇ ਪੈਂਦੇ, ਲੇਕਿਨ ਇਹ ਜਸਟ ਮੇਰਾ ਆਪਣਾ ਵਿਚਾਰ ਹੈ, ਜਸਟ ਟ੍ਰੇਲਰ ਦੇ ਬੇਸ ਦੇ ਉੱਤੇ ਜਾਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਜੀ। ਸੋ ਇਸ ਬਾਰੇ ਜੇ ਤੁਸੀਂ ਕੁਛ ਆਪਣੇ ਵਿਚਾਰ ਦੇਣੇ ਚਾਹੋ ਤੇ। ਥੈਂਕ ਯੂ ਵੈਰੀ ਮਚ, ਆਫ ਦੀ ਈਅਰ ਸੁਣ ਲੈਣਾ ਮੈਂ।
ਹਾਂਜੀ ਪ੍ਰਭਜੋਤ ਸਾਹਿਬ, ਪਹਿਲਾਂ ਤੇ ਬਹੁਤ ਸ਼ੁਕਰੀਆ ਫੋਰ ਦਾ ਕਾਇੰਡ ਵਰਡਸ। ਦੂਸਰਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜੀ ਟ੍ਰੇਲਰ ਦੇ ਵਿੱਚ ਹਜੇ ਦੇਖਿਆ, ਮੂਵੀ ਨਹੀਂ ਦੇਖੀ, ਬਿਲਕੁਲ ਅਸੀਂ ਵੀ ਨਹੀਂ ਦੇਖੀ, ਪਰ ਟ੍ਰੇਲਰ ਤੋਂ ਜੋ ਨਜ਼ਰ ਆ ਰਿਹਾ, ਟ੍ਰੇਲਰ ਦੇ ਵਿੱਚ ਇਹ ਨਜ਼ਰ ਆ ਰਿਹਾ ਕਿ ਹਸਬੈਂਡ ਵਾਈਫ ਦਾ ਬੜਾ ਸੋਹਣਾ ਪਿਆਰ ਦਿਖਾਉਂਦੇ ਆ ਪਹਿਲਾਂ, ਔਰ ਫਿਰ ਟ੍ਰੇਲਰ ਦੇ ਵਿੱਚ ਇਹ ਨਜ਼ਰ ਆਉਂਦਾ ਕਿ ਅਚਾਨਕ ਪਰੀ ਸਭਾ ਦੇ ਵਿੱਚ ਕੋਈ ਪਾਰਟੀ ਚੱਲ ਰਹੀ, ਉਹਨਾਂ ਦੇ ਘਰ ਜਾਂ ਕੋਈ ਪ੍ਰੋਗਰਾਮ ਹੈ, ਕੁਛ ਹੋਰ ਲੋਕ ਵੀ ਹੈਗੇ ਨੇ, ਤੇ ਹਸਬੈਂਡ ਉੱਥੇ ਗੁੱਸੇ ਦੇ ਵਿੱਚ ਆ ਜਾਂਦਾ ਹੈ, ਤੇ ਹਸਬੈਂਡ ਨੇ ਗੁੱਸੇ ਦੇ ਵਿੱਚ ਆ ਕੇ ਤਾਪਸੀ ਪੰਨੂ ਦੇ ਥੱਪੜ ਮਾਰ ਦਿੱਤਾ, ਥੱਪੜ ਮਾਰ ਦਿੱਤਾ, ਤੇ ਥੱਪੜ ਤੋਂ ਬਾਅਦ ਉਹ ਜਿਹੜੀ ਤਾਪਸੀ ਪੰਨੂ ਹੈ, ਉਹਨੇ ਜਾ ਕੇ ਪਟੀਸ਼ਨ ਫਾਈਲ ਕਰ ਦਿੱਤੀ ਕਿ ਮੈਨੂੰ ਆਪਣੇ ਪਤੀ ਤੋਂ ਡਾਇਵੋਰਸ ਚਾਹੀਦਾ। ਜਿਹੜੀ ਵਕੀਲ ਸਾਹਿਬਾ ਸੀਗੀ ਉਹ ਵੀ ਔਰ ਹੋਰ ਵੀ ਬੜੇ ਸਾਰੇ ਲੋਕ ਉਹਨਾਂ ਨੂੰ ਪੁੱਛ ਰਹੇ ਨੇ ਕਿ ਤੇਰੇ ਪਤੀ ਨੇ ਸਿਰਫ ਇੱਕ ਥੱਪੜ ਹੀ ਮਾਰਿਆ, ਮਤਲਬ ਇੱਕ ਥੱਪੜ ਮਾਰਿਆ, ਈਵਨ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਔਰਤੋਂ ਕੋ ਥੋੜਾ ਸਹਿਣਾ ਸਿੱਖਣਾ ਚਾਹੀਏ, ਔਰਤੋਂ ਮਤਲਬ ਕਿ, ਔਰ ਇਹ ਵੀ ਕਿਹਾ ਜਾਂਦਾ ਹੈ ਕਿ ਦਿਸ ਇਜ਼ ਆਲਸੋ ਐਕਸਪ੍ਰੈਸ਼ਨ ਆਫ ਲਵ, ਕਿ ਇੱਕ ਥੱਪੜ ਹੀ ਮਾਰਿਆ ਹੈ, ਜੋ ਹਸਬੈਂਡ ਵਾਈਫ ਦੇ ਵਿੱਚ ਪਿਆਰ ਮੇ ਚਲੋ ਥੱਪੜ ਲੱਗ ਜਾਤਾ ਹੈ, ਦਿਸ ਇਜ਼ ਜਸਟ ਐਨ ਐਕਸਪ੍ਰੈਸ਼ਨ ਆਫ ਲਵ ਜਾਂ ਐਕਸਟੈਂਸ਼ਨ ਆਫ ਲਵ। ਲੇਕਿਨ ਤਾਪਸੀ ਪੰਨੂ ਉਸ ਟ੍ਰੇਲਰ ਦੇ ਵਿੱਚ ਜੋ ਨਜ਼ਰ ਆ ਰਿਹਾ ਉਹ ਮਨ ਦੀ ਨਜ਼ਰ ਨਹੀਂ ਆ ਰਹੀ। ਮੈਡਮ ਪੰਨੂ ਜੀ ਕਹਿੰਦੇ ਨੇ ਕਿ ਨਹੀਂ, ਮੈਂ ਮਤਲਬ ਕਿ ਇੱਕ ਥੱਪੜ ਮਾਰਿਆ, ਆਈ ਨੀਡ ਲਵ ਐਂਡ ਆਈ ਨੀਡ ਰਿਸਪੈਕਟ, ਬੋਥ, ਪਿਆਰ ਨਹੀਂ ਗੱਲਾਂ ਚਾਹੀਦਾ, ਲਵ ਐਂਡ ਰਿਸਪੈਕਟ ਦੋਨੋਂ ਚਾਹੀਦੀ ਹੈ ਮੈਨੂੰ, ਔਰ ਇੱਕ ਥੱਪੜ ਤੁਹਾਨੂੰ ਲੱਗਦਾ ਹੈ, ਉਹ ਇਹ ਤਾਪਸੀ ਪੰਨੂ ਜੀ ਕਹਿ ਰਹੇ ਨੇ ਕਿ ਤੁਹਾਨੂੰ ਲੱਗਦਾ ਇੱਕ ਥੱਪੜ ਹੈ, ਪਰ ਉਹ ਕਹਿੰਦੀ ਨਹੀਂ, ਇਸ ਥੱਪੜ ਦੇ ਨਾਲ ਮੈਨੂੰ ਪਹਿਲਾਂ ਕਈ ਚੀਜ਼ਾਂ ਨਜ਼ਰ ਨਹੀਂ ਸੀ ਆਉਂਦੀਆਂ, ਉਹ ਸਾਰੀਆਂ ਵੀ ਹੁਣ ਨਜ਼ਰ ਆਉਣ ਲੱਗ ਪਈਆਂ ਨੇ। ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਯੈਸ ਉਹ ਮੂਵੀ ਹੈ ਰੀਅਲ ਲਾਈਫ ਹੋਰਨ ਦੀ, ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਐਗਰੀ ਕਰਦਾ, ਲੇਕਿਨ ਦੇਖੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅੱਜ ਤੇ FIR ਵੀ ਦਰਜ ਹੋ ਗਈ ਕੁਝ ਸਿੰਗਰ ਦੇ ਖਿਲਾਫ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਗੈਂਗਸਟਰਸ ਦੇ ਗਾਣੇ ਆ ਜਾਂ ਇਸ ਤਰ੍ਹਾਂ ਦੇ ਗੀਤ ਸੰਗੀਤ ਆ, ਇਹਦਾ ਨੌਜਵਾਨ ਪੀੜ੍ਹੀ ਦੇ ਉੱਤੇ ਅਸਰ ਪੈਂਦਾ ਹੈ, ਤਾਂ ਫਿਰ ਇਹਨਾਂ ਮੂਵੀਜ਼ ਦਾ ਵੀ ਕਿਤੇ ਨਾ ਕਿਤੇ ਅਸਰ ਪੈਂਦਾ ਹੈ। ਹਜੇ ਪਿਛਲੇ ਹਫ਼ਤੇ ਦੀ ਖਬਰ ਹੈਗੀ ਹੈ, ਤੁਹਾਨੂੰ ਯਾਦ ਹੈ ਕਿ ਇੱਕ ਮੂਵੀ ਆਈ ਸੀ ਦ੍ਰਿਸ਼ਯਮ, ਜਿਹਦੇ ਵਿੱਚ ਕਿ ਅਜੇ ਦੇਵਗਨ ਔਰ ਤੱਬੂ ਲੀਡ ਰੋਲ ਦੇ ਵਿੱਚ ਸੀਗੇ, ਆ ਪਿਛਲੇ ਹਫ਼ਤੇ ਕਿਸੇ ਨੇ ਬਿਲਕੁਲ ਉਸ ਮੂਵੀ ਤੋਂ ਇੰਸਪਾਇਰ ਹੋ ਕੇ ਉਸੇ ਤਰ੍ਹਾਂ ਕਿਸੇ ਦਾ ਕਤਲ ਕਰ ਦਿੱਤਾ, ਮਰਡਰ ਕਰ ਦਿੱਤਾ ਦ੍ਰਿਸ਼ਯਮ 'ਚ, ਤੁਹਾਨੂੰ ਯਾਦ ਹੈ ਨਾ, ਉਹਨਾਂ ਨੇ ਬਦਲਾ ਲਿਆ ਸੀਗਾ। ਸੋ ਉਹਨਾਂ ਨੇ ਫਿਰ ਪੁਲਿਸ ਨੇ ਦੱਸਿਆ ਕਿ ਜੀ ਇਹ ਵੀ ਉਸ ਮੂਵੀ ਤੋਂ ਇੰਸਪਾਇਰਡ ਸੀਗੇ। ਸੋ ਮੈਂ ਨਹੀਂ ਕਹਿੰਦਾ ਕਿ ਗਾਣਿਆਂ ਤੋਂ ਹਰ ਕਿਸੇ ਦੇ ਉੱਤੇ ਅਸਰ ਪੈ ਜਾਂਦਾ, ਬੜੇ ਸਾਰੇ ਲੋਕ ਹੁੰਦੇ ਉਹ ਕਹਿੰਦੇ ਜੀ ਅਸੀਂ ਗਾਣੇ ਸੁਣਦੇ ਹਾਂ, ਬੰਦੂਕਾਂ ਵਾਲੇ ਵਾਇਲੈਂਟ ਗਾਣੇ ਸੁਣਦੇ ਹਾਂ, ਪਰ ਉਹ ਕਹਿੰਦੇ ਸਾਡੇ 'ਤੇ ਕੋਈ ਅਸਰ ਨਹੀਂ ਹੈ। ਬੜੇ ਸਾਰੇ ਲੋਕ ਕਹਿੰਦੇ ਕਿ ਨਹੀਂ ਜੀ ਇਹ ਜਿਹੜੇ ਗਾਣੇ ਆ ਭੜਕਾਊ ਗਾਣੇ ਆ ਇਹਦਾ ਅਸਰ ਪੈ ਜਾਂਦਾ, ਹੁਣ ਇਸ ਮੂਵੀ ਦਾ ਕੀ ਅਸਰ ਹੈ, ਬਟ ਇੱਕ ਚਰਚਾ ਜਿੱਦਾਂ ਤੁਸੀਂ ਕਹੀ ਕਿ ਇੱਕ ਚਰਚਾ ਇਸ ਮੂਵੀ ਨੇ ਜ਼ਰੂਰ ਛੇੜ ਦਿੱਤੀ ਹੈਗੀ ਹੈ ਕਿ ਕੀ ਇਹ ਸਹੀ ਹੈ ਜਾਂ ਗਲਤ ਹੈ। ਭੁਪਿੰਦਰ ਅਟਵਾਲ ਸਾਹਿਬ, ਤੁਸੀਂ ਆਉਂਦੇ ਰਹੋ।
ਹਾਂਜੀ, ਥੈਂਕ ਯੂ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਕਾਲਰ ਆਏ ਸੀ ਨਾ, ਪ੍ਰੋਗਰਾਮ ਬਾਰੇ ਗੱਲ ਕਰਦੇ ਸੀ, ਭਾਜੀ ਉਹ ਹੈਗੀ ਆ ਪ੍ਰੋਬਲਮ ਜਿੱਦਾਂ ਦੇ ਨਾਲ ਤੁਸੀਂ ਕਹਿੰਦੇ ਕਰਦੇ ਆ, ਪਰ ਉਹ ਵੀ ਲਾ ਲਿਓ ਜੀ ਜਿਹੜਾ ਫੋਨ ਮਿਊਟ ਤੇ ਲਾਉਣਾ ਪੈਂਦਾ ਨਾ, ਤੇ ਜਿੱਦਾਂ ਕਈ ਵਾਰੀ ਘਰ ਮਿਸਤਰੀ ਲਾਏ ਹੁੰਦੇ ਤਾਂ ਬੰਦਾ ਕਹਿੰਦਾ ਨਾ ਵੀ ਆਹ ਵੀ ਕੰਮ ਕਰਵਾ ਲਈਏ, ਆਹ ਵੀ ਕਰਵਾ ਲਈਏ, ਇਹ ਵੀ ਕਰਵਾ ਲਿਓ ਜੀ ਜ਼ਰੂਰ, ਹੈ ਨਾ।
ਠੀਕ ਹੈ,
ਹਾਂਜੀ, ਥੈਂਕ ਯੂ ਜੀ। ਤੇ ਉਹ ਮੈਂ ਭਾਜੀ ਜਿਹੜੀ ਤੁਸੀਂ ਉਹ ਗੱਲ ਕਰਦੇ ਸੀ 2011 ਦੇ ਵਿੱਚ ਆਈਫਾ ਅਵਾਰਡ ਦੇ ਵਿੱਚ ਸ਼ਾਹਰੁਖ ਖਾਨ ਦੇ ਬੰਦੇ ਪੈਰੀ ਪੈ ਗਏ ਸੀਗੇ, ਉਹ ਮੈਨੂੰ ਜਾਣਦੇ ਆ ਜੀ ਜਿੱਦਾਂ ਨਾ। ਫਿਲਮ ਦੇ ਵਿੱਚ ਆਏ ਸੀਗੇ ਜਿੱਦਾਂ ਉਹ ਸਨੀ ਦਿਓਲ ਦੀ ਫਿਲਮ ਸੀਗੀ, ਤੇ ਉੱਥੇ ਉਹਨਾਂ ਨੂੰ ਰੋਲ ਮਿਲਿਆ ਸੀ, ਉਹਨਾਂ ਦੇ ਕੰਟੈਕਟਰ ਜਿਹੜੇ ਸੀਗੇ ਉਹਨਾਂ ਨੂੰ ਜਾਣਦੇ ਸੀਗੇ ਤੇ ਉਦੋਂ ਉਹਨਾਂ ਨੂੰ ਰੋਲ ਮਿਲਿਆ ਸੀਗਾ, ਕਾਫੀ ਦੇਰ ਹੋ ਗਈ ਉਹ ਫਿਲਮ ਪਵਾਈ ਨੂੰ ਤਾਂ ਕਰਕੇ। ਤੇ ਮੈਂ ਦੂਜਾ ਤੁਹਾਡੇ ਨਾਲ ਗੱਲ ਕਰਦਾ ਸੀਗਾ ਜੀ, ਉਹ ਜਿਹੜੇ ਆਪਣੇ ਹੁਣ 19 under 19 ਦਾ ਮੈਚ ਹੋਇਆ ਜਿੱਦਾਂ ਹਨਾ, ਬੜਾ ਵਧੀਆ ਹੋਇਆ ਸੀ, ਉਹ ਆਪਣੇ ਟੀਮ ਬੜੀ ਵਧੀਆ ਖੇਲੀ, ਪਾਕਿਸਤਾਨ ਦੀ ਟੀਮ ਥੋੜੀ ਜਿਹੀ ਜਿੱਦਾਂ ਉਹਨਾਂ ਦੀ ਬੈਟਿੰਗ ਤੇ ਬੋਲਿੰਗ ਤਿੰਨੋ ਚੀਜ਼ਾਂ ਜਿੱਦਾਂ ਬੈਡ ਹੀ ਸੀਗੀਆਂ, ਪਰ ਜਿਹੜੇ ਉਹਨਾਂ ਦੇ ਕੋਚ ਸੀਗੇ ਜੀ ਉਹਨਾਂ ਨੇ ਬੜੇ ਤਕੜੇ ਬਿਆਨ ਦਿੱਤੇ, ਜਿੱਦਾਂ ਇਹਨਾਂ ਦੀ ਆਰਮੀ ਬਾਰੇ ਵੀ ਇਹ ਆਪਣੀ ਬਾਰੇ ਬਿਆਨ ਦਿੰਦੇ ਹੁੰਦੇ ਆ, ਜਿੱਦਾਂ ਤਕਰੀਬਨ ਜਿੰਨੇ ਵੀ ਕੋਈ ਟੀਵੀ ਤੇ ਬੈਠੇ ਹੋਣ ਸ਼ੋ ਦੇ ਵਿੱਚ ਉਹ ਇਹੀ ਗੱਲ ਕਰਦੇ ਹੁੰਦੇ ਆ ਜੀ ਸਾਡੀ ਆਰਮੀ ਬਹੁਤ ਇੰਡੀਆ ਦੀ ਆਰਮੀ ਨਾਲੋਂ ਬਹੁਤ ਅੱਗੇ ਆ, ਚਲੋ ਹੋਊਗੀ ਅਸੀਂ ਕੀ ਲੈਣਾ ਦੇਣਾ, ਪਰ ਉਹ ਕਹਿੰਦੇ ਜੀ ਸਾਡੀ ਆਰਮੀ ਜਜ਼ਬੇ ਦੇ ਨਾਲ ਲੜਦੀ ਆ। ਉਦਾਂ ਹੀ ਜਿੱਦਾਂ ਉਹ ਜਿਹੜੇ ਇਹਨਾਂ ਦੇ ਕੋਚ ਸੀਗੇ ਉਹ ਕਹਿੰਦੇ ਸੀਗੇ ਜੀ ਸਾਡੇ ਪਲੇਅਰ ਜਿਹੜੇ ਆ ਸਾਡੇ ਪਲੇਅਰਾਂ ਦੇ ਵਿੱਚ ਜਜ਼ਬਾ ਬਹੁਤ ਜ਼ਿਆਦਾ ਆ, ਤੇ ਇੰਡੀਆ ਦੇ ਪਲੇਅਰਾਂ ਦੇ ਵਿੱਚ ਜਜ਼ਬਾ ਨਹੀਂ ਹੈਗਾ ਹਨਾ, ਉਹ ਜਜ਼ਬਾ ਹੁਣ ਕਿੱਥੇ ਗਿਆ ਜੀ, ਉਹ ਤਾਂ ਲੱਭਿਆ ਹੀ ਜੀ ਜਜ਼ਬਾ, ਲਾਗੇ ਲੁਕਿਆ ਵੀ ਨਹੀਂ ਲੱਗਿਆ ਕਿਤੇ ਉਹਦੀ।
ਦੇਖੋ ਐਸਾ ਹੈ ਕਿ ਹਰੇਕ ਕੋਚ ਨੇ ਆਪਣੀ ਟੀਮ ਨੂੰ ਵਧੀਆ ਹੀ ਕਹਿਣਾ ਹੈਗਾ, ਸੋ ਪਾਕਿਸਤਾਨ ਦੇ ਕੋਚ ਦੇ ਜਿਹੜੇ ਬਿਆਨ ਨੇ ਬਿਲਕੁਲ ਮੈਂ ਵੀ ਸੁਣੇ ਨੇ, ਸੋ ਉਹਨਾਂ ਨੇ ਵੀ ਆਪਣੀ ਟੀਮ ਨੂੰ ਵਧੀਆ ਕਹਿਣਾ, ਇਹਦੇ 'ਚ ਮੈਂ ਨਹੀਂ ਸਮਝਦਾ ਕੋਈ ਅਸੀਂ ਕਹਿ ਦਈਏ ਕੋਈ ਬਹੁਤੀ ਕੋਈ ਮਾੜੀ ਮਾੜੀ ਗੱਲ ਹੈਗੀ ਹੈ। ਸੋ ਜੇ ਉਹ ਕਹਿ ਰਹੇ ਸੀ ਉਹਨਾਂ ਦੇ ਕੋਚ ਕਿ ਵਧੀਆ ਹੈਗਾ ਤਾਂ ਕੋਈ ਐਸੀ ਗੱਲ ਨਹੀਂ ਹੈ। ਬਾਕੀ ਦੇਖੋ ਇੰਡੀਆ ਨੇ ਅੰਡਰ ਵਰਲਡ ਕੱਪ ਜਿਹੜੀ ਅੰਡਰ 19 ਆ, ਇਸ ਤੋਂ ਪਹਿਲਾਂ ਆਪਸ ਦੇ ਵਿੱਚ ਜਦੋਂ ਵੀ ਮੈਚ ਇੰਡੀਆ ਪਾਕਿਸਤਾਨ 'ਚ ਹੋਇਆ ਅੰਡਰ 19 ਵਰਲਡ ਕੱਪ ਦੀ ਮੈਂ ਪਹਿਲਾਂ ਗੱਲ ਕਰ ਰਿਹਾ, ਇੰਡੀਆ ਹਮੇਸ਼ਾ ਜਿੱਤਿਆ, ਇੰਡੀਆ ਨੇ ਅੰਡਰ 19 ਵਰਲਡ ਕੱਪ ਦੇ ਵਿੱਚ ਕਦੇ ਪਾਕਿਸਤਾਨ ਤੋਂ ਮੈਚ ਨਹੀਂ ਹਾਰਿਆ, ਦੈਟਸ ਪੁਆਇੰਟ ਨੰਬਰ 1। ਸੈਕਿੰਡ, ਐਜ਼ ਅ ਮੈਟਰ ਆਫ ਫੈਕਟ ਵੀ ਨੋ ਕਿ ਜਿਹੜਾ ਸੀਨੀਅਰ ਦਾ ਵਰਲਡ ਕੱਪ ਹੁੰਦਾ ਹੈ, ਚਾਹੇ ਉਹ 2020 ਵਰਲਡ ਕੱਪ ਹੈ ਜਾਂ ਚਾਹੇ ਦੂਸਰਾ 50 ਓਵਰ ਵਰਲਡ ਕੱਪ ਹੈ, ਇੰਡੀਆ ਦੀ ਸੀਨੀਅਰ ਟੀਮ ਨੇ ਵੀ ਕਦੇ ਪਾਕਿਸਤਾਨ ਤੋਂ ਮੈਚ ਨਹੀਂ ਹਾਰਿਆ, ਦੈਟਸ ਪੁਆਇੰਟ ਨੰਬਰ 2। ਤੀਸਰਾ ਪੁਆਇੰਟ ਇਹ ਹੈਗਾ ਕਿ ਇੰਡੀਆ ਪਹਿਲਾਂ ਵੀ 4 ਵਾਰ ਅੰਡਰ 19 ਕ੍ਰਿਕਟ ਵਰਲਡ ਕੱਪ ਜਿੱਤ ਚੁੱਕਾ ਹੈ, ਵਿਰਾਟ ਕੋਹਲੀ ਕਪਤਾਨ ਸੀਗੇ, ਇਹ ਲੜਕਾ ਜਿਹੜਾ ਹੁਣ ਨਵਾਂ ਆਇਆ ਪ੍ਰਿਥਵੀ ਸ਼ਾਹ ਇਹ ਵੀ ਕੈਪਟਨ ਰਹਿ ਚੁੱਕਾ ਹੈਗਾ, ਇੱਕ ਟਾਈਮ ਦੇ ਉੱਤੇ ਮੁਹੰਮਦ ਕੈਫ ਕੈਪਟਨ ਸੀਗੇ ਸ਼੍ਰੀਲੰਕਾ ਜਦ ਇਹਨਾਂ ਨੇ ਜਿੱਤਿਆ। ਸੋ ਇੰਡੀਆ 4 ਵਾਰ ਜੋ ਕਿ ਇੱਕ ਰੈਕੋਰਡ ਹੈ, ਕਿਸੇ ਹੋਰ ਆਈ ਥਿੰਕ ਆਸਟ੍ਰੇਲੀਆ ਨੇ 3 ਵਾਰ ਜਿੱਤਿਆ, ਲੇਕਿਨ ਕਿਸੇ ਕੰਟਰੀ ਨੇ 4 ਵਾਰ ਵਰਲਡ ਕੱਪ ਨਹੀਂ ਜਿੱਤਿਆ, ਔਰ ਇੰਡੀਆ ਇਸ ਵੇਲੇ ਡਿਫੈਂਡਿੰਗ ਚੈਂਪੀਅਨ ਵੀ ਹੈ, ਪਿਛਲਾ ਵਰਲਡ ਕੱਪ ਵੀ ਇੰਡੀਆ ਨੇ ਹੀ ਜਿੱਤਿਆ ਸੀਗਾ ਔਰ ਹੁਣ ਵੀ ਇੰਡੀਆ ਫਾਈਨਲ 'ਚ ਪਹੁੰਚ ਚੁੱਕਾ ਹੈ। ਸੋ ਇੰਡੀਆ ਦੀ ਜਿਹੜੀ ਟੀਮ ਹੈ ਮੈਨੂੰ ਜੇ ਖਤਰਾ ਨਜ਼ਰ ਆ ਰਿਹਾ ਤੇ ਬੰਗਲਾਦੇਸ਼ ਤੋਂ, ਕਿਉਂਕਿ ਬੜਾ ਇੱਕ ਇੰਟਰਸਟਿੰਗ ਤੁਹਾਨੂੰ ਸਟੈਟ ਦਿੰਦਾ ਕਿ ਪਿਛਲੇ ਸਾਲ ਸਭ ਤੋਂ ਜ਼ਿਆਦਾ ਵਿਨ ਪਰਸੈਂਟੇਜ ਜਿਹੜੀ ਹੈ ਉਹ ਬੰਗਲਾਦੇਸ਼ ਦੀ ਰਹੀ ਹੈ। ਸੋ ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ, ਪਾਕਿਸਤਾਨ ਤੋਂ ਮੈਨੂੰ ਕੋਈ ਜ਼ਿਆਦਾ ਖਤਰਾ ਨਹੀਂ ਸੀਗਾ, ਉਹ ਕ੍ਰਿਕਟ ਪਰ ਕ੍ਰਿਕਟ ਹੈ, ਕ੍ਰਿਕਟ ਦੇ ਵਿੱਚ ਤਾਂ ਕੁਛ ਵੀ ਹੋ ਜਾਂਦਾ, ਅਫਗਾਨਿਸਤਾਨ ਬੜੀ ਬੜੀਆਂ ਟੀਮਾਂ ਨੂੰ ਹਰਾ ਦਿੰਦੀ ਹੈ, ਆਇਰਲੈਂਡ ਨੇ ਇੰਗਲੈਂਡ ਨੂੰ ਪਾਕਿਸਤਾਨ ਨੂੰ ਬੜੀਆਂ ਬੜੀਆਂ ਟੀਮਾਂ ਨੂੰ ਹਰਾ ਦਿੱਤਾ। ਸੋ ਉਸ ਦਿਨ ਤਾਂ ਕੁਛ ਵੀ ਹੋ ਸਕਦਾ, ਪਰ ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਕੋਚ ਕੁਛ ਵੀ ਬਿਆਨ ਦੇਣ, ਆਈ ਆਲਰੇਡੀ ਨਿਊ ਕਿ ਇੰਡੀਆ ਦਾ ਪਲੜਾ ਬਹੁਤ ਭਾਰੀ ਹੈ, 80-20 ਦਾ ਸੀਗਾ ਕੰਮ, 20% ਪਾਕਿਸਤਾਨ ਦੇ ਜਿੱਤਣ ਦਾ ਚਾਂਸ ਸੀਗਾ, ਇੰਡੀਆ ਦਾ 80% ਜਿੱਤਣ ਦਾ ਚਾਂਸ ਸੀ, ਬਿਕੋਜ਼ ਇੰਡੀਅਨ ਟੀਮ ਇਜ਼ ਵੇ ਵੇ ਅਹੈਡ ਦੈਨ ਦ ਪਾਕਿਸਤਾਨ ਟੀਮ। ਬਾਕੀ ਕ੍ਰਿਕਟ ਹੈ ਸਰ, ਹਰੇਕ ਨੂੰ ਕੋਚ ਨੂੰ ਆਪਣਾ ਬਿਆਨ ਦੇਣ ਦਾ ਹੱਕ ਹੈ। ਬਹੁਤ ਸ਼ੁਕਰੀਆ ਅਟਵਾਲ ਸਾਹਿਬ, ਥੈਂਕ ਯੂ। ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਜੀ ਗੋ ਅਹੈਡ।
ਸਰ ਮੈਂ ਸਰ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਇਹ ਗੱਲ ਮੰਨ ਲਈਏ ਕਿ ਸਾਨੂੰ ਸਮਾਜ ਤੋਂ ਪ੍ਰਭਾਵ ਕਬੂਲ ਦੇ ਆ, ਔਰ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਹੁਣ ਸਾਡੇ ਨੋਹ ਵੀ ਵੱਧ ਗਿਆ, ਸਾਡੇ ਵਾਲ ਵੀ ਵੱਧ ਗਿਆ, ਤੁਹਾਨੂੰ ਪਤਾ ਨੀ ਲੱਗਦਾ। ਏਦਾਂ ਹੀ ਜਿਹੜੀ ਸੰਸਕਾਰ ਵਾਲਾ ਕਲਚਰ ਹੈ ਨਾ, ਇਹ ਗੱਲਾਂ ਸਾਡਾ ਮਨ ਸਬੂਲ ਦਾ, ਇਹ ਗੱਲ ਮੰਨ ਲੈਣੀ ਚਾਹੀਦੀ। ਆਪਾਂ ਪੰਜਾਬੀ ਪੇਰੈਂਟਸ ਦੀ ਕਿੰਨੀ ਰਿਸਪੈਕਟ ਕਰਦੇ ਹਾਂ, ਬੱਚਿਆਂ ਨੂੰ ਕਿੰਨਾ ਆਪਾਂ ਸੇਕਰ ਕਰਦੇ ਹਾਂ, ਕਿ ਸਾਡੇ ਕਲਚਰ ਦਾ ਹਿੱਸਾ ਆ, ਇਹ ਚੀਜ਼ਾਂ ਪ੍ਰਭਾਵ ਪਾਉਂਦੀਆਂ ਨੇ ਸਮਾਜ ਜ਼ੋਰ ਵਾਪਰਦਾ ਵਾ, ਸਾਡਾ ਮਨ ਉਹਨੂੰ ਕਬੂਲ ਦਾ।
ਹਾਂਜੀ ਗੋ ਅਹੈਡ ਸਰ, ਗੱਲ ਪੂਰੀ ਕਰ ਲਓ। ਨਹੀਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡਾ ਮਨ ਕਬੂਲਦਾ, ਯਾਨੀ ਕਿ ਜਿਹੜਾ ਮੂਵੀਜ਼ ਦੇ ਵਿੱਚ ਜੋ ਹਨ ਦਿਖਾਇਆ ਜਾਂਦਾ ਜਾਂ ਗਾਣੇ ਦੇ ਦਿਖਾਇਆ ਜਾਂਦਾ ਸਾਡਾ ਮਨ ਕਬੂਲਦਾ, ਤੁਸੀਂ ਇਹ ਕਹਿ ਰਹੇ ਹੋ?
ਮੈਂ ਕਹਿੰਦਾ ਜੀ ਦੇਖੋ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ, ਦੇਖੋ ਅਸੀਂ ਪੰਜਾਬੀ ਨੇ, ਸਾਨੂੰ ਸਾਡਾ ਕਲਚਰ ਕਿੱਥੋਂ ਆਇਆ, ਸਾਨੂੰ ਸਾਡੇ ਕਲਚਰ ਚੋਂ ਅਸੀਂ ਰੋਜ਼ ਰਹਿੰਦੇ ਹਾਂ, ਕੰਮ ਕਰਦੇ ਆਪਣੇ ਪਰਿਵਾਰਾਂ 'ਚ, ਇੰਡੀਆ ਤੋਂ ਉਹ ਚੀਜ਼ਾਂ, ਤੁਹਾਡਾ ਮਨ, ਤੁਹਾਡਾ ਸੰਸਕਾਰ, ਸਾਡੇ ਪਰਿਵਾਰਾਂ 'ਚ ਤਲਾਕ ਬਹੁਤ ਘੱਟ ਆ, ਸਿੱਖ ਪਰਿਵਾਰਾਂ 'ਚ ਆਪਾਂ ਰਿਸਪੈਕਟ ਬਹੁਤ ਕਰਦੇ ਆਪਣੇ ਪਿਓ ਦੀ, ਆਪਾਂ ਬੱਚਿਆਂ ਨੂੰ ਬਹੁਤ ਐਜੂਕੇਸ਼ਨ ਅੱਗੇ ਵਧਾਉਂਦੇ ਹਾਂ, ਉਹ ਚੀਜ਼ਾਂ ਕਿੱਥੋਂ ਆਈਆਂ ਸਾਡੇ?
ਠੀਕ ਹੈ ਜਤਿੰਦਰ ਜੀ, ਮੇਰੇ ਖਿਆਲ ਦੇ ਨਾਲ ਓਕੇ, ਇਫ ਯੂ ਰੀਲੀ ਆਸਕਿੰਗ ਮਾਈ ਓਪੀਨੀਅਨ, ਮੈਂ ਕਹਾਂਗਾ ਆਈ ਥਿੰਕ ਇਕੱਲੀ ਮੂਵੀ ਜਾਂ ਇਕੱਲੇ ਗਾਣਿਆਂ ਦਾ, ਮੈਂ ਮੰਨਦਾ ਤੁਹਾਡੀ ਗੱਲ ਕਿ ਬਿਲਕੁਲ ਅਸਰ ਪੈਂਦਾ, ਮੂਵੀਜ਼ ਦਾ ਵੀ ਅਸਰ ਪੈਂਦਾ ਹੈ, ਕਿਉਂਕਿ ਜੋ ਤੁਸੀਂ ਦੇਖਦੇ ਹੋ ਕਿਤੇ ਨਾ ਕਿਤੇ ਤਾਂ ਉਹਨਾਂ ਅਸਰ ਕਰਨਾ ਹੀ ਹੈ, ਜੋ ਤੁਸੀਂ ਗਾਣੇ ਸੁਣਦੇ ਹੋ ਅਸਰ ਬਿਲਕੁਲ ਕਰਦਾ, ਬਟ ਆਈ ਥਿੰਕ ਇਟਸ ਅ ਕੰਬੀਨੇਸ਼ਨ ਆਫ ਮੈਨੀ ਫੈਕਟਰਸ। ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕੀ ਸਿਖਾਇਆ ਉਹ ਤਾਂ ਬੜਾ ਇੰਪੋਰਟੈਂਟ ਹੈ, ਫਿਰ ਤੁਸੀਂ ਆਪਣੇ ਆਪ ਕਿਹੜੀਆਂ ਕਿਹੜੀਆਂ ਚੀਜ਼ਾਂ
ਤੇ ਉਹਦਾ ਅਸਰ ਹੈ, ਫਿਰ ਇਸ ਤੋਂ ਇਲਾਵਾ ਤੁਹਾਡੇ ਆਲੇ ਦੁਆਲੇ ਤੁਹਾਡੀ ਜਿਹੜਾ ਫਰੈਂਡਸ ਹੈ, ਤੁਹਾਡਾ ਸਰਕਲ ਕਿਸ ਤਰ੍ਹਾਂ ਦਾ ਹੈ, ਉਹਦਾ ਬੜਾ ਅਸਰ ਹੈ, ਜਾਂ ਤੁਸੀਂ ਜੇ ਸਕੂਲ ਦੇ ਵਿੱਚੋਂ ਜਾਂ ਕਾਲਜ ਦੇ ਵਿੱਚੋਂ ਜਾਂ ਕਿਤੇ ਕੰਮ ਕਰਦੇ ਹੋ, ਉਹ ਲੋਕ ਤੁਹਾਡੇ 'ਤੇ ਕਿਸ ਤਰ੍ਹਾਂ ਦਾ ਅਸਰ ਪਾਉਂਦੇ ਆ। ਐਂਡ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਇੰਪੋਰਟੈਂਟ ਫੈਕਟਰ ਮੈਂ ਸਮਝਦਾ ਹੈ ਕਿ ਤੁਸੀਂ ਆਪ ਉਹਨੂੰ ਕਿਸ ਤਰ੍ਹਾਂ ਲੈਂਦੇ ਹੋ। ਮੈਂ ਕੋਈ ਆਪਣੀ ਕੋਈ ਤਾਰੀਫ ਨਹੀਂ ਕਰਨ ਲੱਗਾ, ਮੈਂ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਉਹ ਥੋੜ੍ਹਾ ਜਿਹਾ ਰਿਲੀਜਨ ਨੂੰ ਵੀ ਦੇਵਾਂਗਾ। ਕਈ ਵਾਰੀ ਸਾਡੇ ਇੱਥੇ ਵੀ ਡਿਬੇਟ ਚੱਲਦੀ ਹੁੰਦੀ ਹੈ ਵੀ ਧਰਮ ਦਾ ਨੁਕਸਾਨ ਹੀ ਨੁਕਸਾਨ ਹੈ, ਧਰਮ 'ਤੇ ਕੋਈ ਫਾਇਦਾ ਤਾਂ ਕੋਈ ਕਰਦਾ ਨਹੀਂ ਹੈ, ਸਾਰੀ ਦੁਨੀਆ 'ਚ ਜਿਹੜੇ ਪੁਆੜੇ ਆ ਟ੍ਰਬਲਸ ਨੇ ਉਹ ਧਰਮ ਦੀ ਹੈ। ਹਾਲਾਂਕਿ ਮੈਂ ਕਈ ਵਾਰ ਕਹਿੰਦਾ ਇਹਦੀ ਇੰਟਰਪ੍ਰੀਟੇਸ਼ਨ ਦਾ ਫਰਕ ਹੈ। ਹੁਣ ਮੈਂ ਇੰਜੀਨੀਅਰਿੰਗ ਕਾਲਜ ਜਦ ਗਿਆ ਤਾਂ ਉੱਥੇ ਕਿਉਂਕਿ ਸਾਡੇ ਘਰ ਦੇ ਵਿੱਚ ਉਹ ਕਰਦਿਆਂ ਨੇ ਅੰਮ੍ਰਿਤ ਛਕ ਲਿਆ, ਉਸ ਤੋਂ ਬਾਅਦ ਉਹਨਾਂ ਨੇ ਸ਼ਰਾਬ ਪਿਲਾਉਣੀ ਬੰਦ ਕਰ ਦਿੱਤੀ ਘਰ ਦੇ ਵਿੱਚ। ਹੋ ਸਕਦਾ ਹੈ ਕਿ ਜੇ ਸਾਡੇ ਘਰ ਦੇ ਵਿੱਚ ਸ਼ਰਾਬ ਪੀਂਦੇ ਰਹਿੰਦੇ ਉਹ ਨਹੀਂ ਲੱਗਦੇ ਗੁਰਬਾਣੀ ਦੇ ਲੜ, ਤੇ ਹੋ ਸਕਦਾ ਉਹ ਘਰ ਸ਼ਰਾਬ ਜਲਦੀ ਰਹਿੰਦੀ। ਅਸੀਂ ਹੁਣ ਇੰਜੀਨੀਅਰਿੰਗ ਕਾਲਜ ਗਏ ਹਾਂ, ਕਾਲਜ ਦੇ ਵਿੱਚ ਤੁਹਾਨੂੰ ਪਤਾ ਜਦ ਤੁਸੀਂ ਹੋਸਟਲ 'ਚ ਰਹਿੰਦੇ ਹੋ 2200 ਕਿਲੋਮੀਟਰ ਦੂਰ ਹੈ। 92 ਜਦ ਮੈਂ ਕਾਲਜ ਜੁਆਇਨ ਕੀਤਾ ਉਸ ਵੇਲੇ STD ਨਹੀਂ ਸੀਗੀ, ਟਰੰਕ ਕਾਲ ਬੁੱਕ ਕਰਾਉਣੀ ਪੈਂਦੀ ਸੀਗੀ। ਸੋ 2200 ਕਿਲੋਮੀਟਰ ਦੂਰ ਦਾ ਮਤਲਬ ਹੈ ਵੀ ਕਿਸੇ ਘਰ ਦੇ ਆਉਂਦੇ ਨਹੀਂ ਸੀ ਕਿਸੇ ਦੇ। 4 ਸਾਲ ਜਦ ਲੜਕਿਆਂ ਨੇ ਆਪਣੀ ਆਜ਼ਾਦੀ ਦੇ ਨਾਲ ਰਹਿਣਾ, ਲੜਕੀਆਂ ਨੇ ਵੀ ਰਹਿਣਾ, ਅਫਕੋਰਸ ਹੋਸਟਲ ਦੇ ਵਿੱਚ ਲੜਕੀਆਂ ਵੀ ਹੁੰਦੀਆਂ, ਜਦ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਰਹਿਣਾ ਤੇ ਫਿਰ ਉੱਥੇ ਤੁਸੀਂ ਸ਼ਰਾਬ ਪੀਓ, ਡਰੱਗਸ ਕਰੋ, ਜਿਸ ਤਰ੍ਹਾਂ ਮਰਜ਼ੀ ਕਰੋ, ਕਿਹੜਾ ਕੋਈ ਪੁੱਛਣ ਵਾਲਾ ਹੈਗਾ, ਕੋਈ ਪੁੱਛਣ ਵਾਲਾ ਨਹੀਂ ਹੈ। ਉਹ ਪਤਾ ਨਹੀਂ ਕੀ ਗੱਲ ਹੋਈ, ਉਹ ਕੁਛ ਕਿਤੇ ਦਿਮਾਗ 'ਚ ਕੋਈ ਐਸੀ ਗੱਲ ਘਰਦਿਆਂ ਨੇ ਬਿਠਾ ਦਿੱਤੀ ਕਿ ਨਹੀਂ ਇਸ ਸਿਸਟਮ 'ਚ ਤੁਸੀਂ ਪੈਣਾ। ਉਹ ਨਾ ਸ਼ਰਾਬ ਪੀਣ ਦੀ ਆਦਤ ਉੱਥੋਂ ਹੀ, ਨਾ ਕਦੇ ਸਿਗਰਟ ਨੂੰ ਟੱਚ ਕੀਤਾ ਅਤੇ ਨਾ ਸ਼ਰਾਬ ਪੀਤੀ, ਉਹ ਆਦਤ ਉੱਥੋਂ ਪੈ ਗਈ। ਫਿਰ ਉਹ ਘਰਦਿਆਂ ਨੇ ਕਿਹਾ ਵੀ ਅਸੀਂ ਘਰ ਦੇ ਵਿੱਚ ਡਰਿੰਕ ਅਲਾਓ ਨਹੀਂ ਕਰਨੀ। ਉਹ ਵੈਸੇ ਹੀ ਗੱਲ ਦਿਮਾਗ 'ਚ ਬੈਠ ਗਈ ਜਦੋਂ ਦਾ ਮੈਂ ਇੱਥੇ ਕੈਨੇਡਾ ਆਇਆ, ਅੱਜ ਮੈਨੂੰ 9 ਸਾਲ ਹੋ ਗਏ ਇੱਥੇ ਕੈਨੇਡਾ, ਅਸੀਂ ਘਰ ਦੇ ਵਿੱਚ ਕਦੇ ਡਰਿੰਕ ਨਹੀਂ ਔਫਰ ਕੀਤੀ। ਇਹਦਾ ਕ੍ਰੈਡਿਟ ਮੈਂ ਘਰਦਿਆਂ ਦੀ ਇੱਕ ਸੋਚ ਔਰ ਜਿਹੜੇ ਉਹ ਧਰਮ ਦੇ ਨਾਲ ਉਹਨਾਂ ਨੂੰ ਕੁਛ ਸਿਸਟਮ ਮਿਲਿਆ ਸੀਗਾ, ਘਰਦਿਆਂ ਨੂੰ, ਪੇਰੈਂਟਸ ਨੂੰ, ਫਾਦਰ ਮੋਮ ਡੈਡ ਨੂੰ ਮਿਲਿਆ ਸੀ, ਉਹ ਕਿਤੇ ਨਾ ਕਿਤੇ ਉਹ ਮੈਂ ਸਮਝਦਾ ਉਹ ਸਾਨੂੰ ਵੀ ਥੋੜ੍ਹਾ ਬਹੁਤਾ ਫਾਇਦਾ ਹੋ ਗਿਆ। ਮੈਂ ਕਿਤੇ ਸ਼ਰਾਬ ਪੀਣ ਨੂੰ ਗਲਤ ਨਹੀਂ ਕਹਿ ਰਿਹਾ, ਮੇਰਾ ਬ੍ਰਦਰ ਅੱਜ ਵੀ ਕਰਦੇ ਨੇ ਡਰਿੰਕ, ਮੇਰੇ ਸਾਰੇ ਫਰੈਂਡਸ ਕਰਦੇ ਨੇ, ਜਦੋਂ ਮੇਰੇ ਕੋਲ ਆਉਂਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਵੀ ਆਪਾਂ ਬਾਹਰ ਕਿਤੇ ਕਰ ਲਾਂਗੇ, ਘਰ ਦੇ ਵਿੱਚ ਸਭ ਨੂੰ ਪਤਾ ਵੀ ਮੈਂ ਨਹੀਂ ਔਫਰ ਨਹੀਂ ਕਰਦਾ। ਵਧੀਆ ਹਰ ਬੰਦਾ ਆਪਣੇ, ਔਰ ਮੈਂ ਵੀ ਕਹਿੰਦਾ ਜਿਹੜਾ ਆਪਣੇ ਲਿਮਿਟ ਦੇ ਵਿੱਚ 1-2 ਡਰਿੰਕ ਲਾ ਕੇ ਕਰਦਾ ਉਹ ਨਾ ਸ਼ਰਾਬ ਪੀਣ ਵਾਲੇ ਤੋਂ ਬੈਟਰ ਹੈ, ਕਿਉਂਕਿ ਕਈ ਲੋਕ ਆਪਣਾ ਆਰਾਮ ਦੇ ਨਾਲ 1-2 ਡਰਿੰਕ ਲਾ ਕੇ ਇੰਜੋਏ ਕਰਦੇ, ਉਹਨਾਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ, ਮੈਂ ਇੱਥੇ ਇਹ ਵੀ ਕਹਿ ਦਿੰਦਾ ਹੈਗਾ। ਹਾਂ, ਲੇਕਿਨ ਮੇਰਾ ਇਹ ਮੰਨਣਾ ਹੈ ਕਿ ਇਸ ਕੰਬੀਨੇਸ਼ਨ ਆਫ ਫੈਕਟਰ, ਇਕੱਲੀ ਹੁਣ ਮੈਂ ਮੂਵੀਜ਼ ਬੜੀਆਂ ਦੇਖਦਾ, ਹੁਣ ਮੂਵੀਜ਼ ਦੇ ਵਿੱਚ ਤਾਂ ਸ਼ਰਾਬ ਵੀ ਚੱਲਦੀ ਹੈ, ਵਾਇਲੈਂਸ ਵੀ ਚੱਲਦੀ ਹੈ, ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹੈ। ਗਾਣੇ ਵੀ ਅਸੀਂ ਸੁਣਦੇ ਹਾਂ, ਠੀਕ ਹੈ, ਜਿੰਨੇ ਮਤਲਬ ਵੈਸਟਰਨ ਗਾਣੇ ਆ ਉਹਦੇ ਵਿੱਚ ਕਈਆਂ ਦੇ ਵਿੱਚ ਵਾਇਲੈਂਸ ਹੈ, ਕਈਆਂ ਦੇ ਵਿੱਚ ਬੜਾ ਕੁਛ ਹੈ, ਇਹ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ। ਹੁਣ ਮੂਵੀ ਦੇ ਵਿੱਚ ਜੇ ਕੋਈ ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰ ਰਿਹਾ ਤੇ ਇਹਦਾ ਇਹ ਮਤਲਬ ਥੋੜ੍ਹੀ ਤੁਸੀਂ ਵੀ ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ, ਅਸਰ ਪੈਂਦਾ ਹੈ, ਬਟ ਆਈ ਥਿੰਕ ਇਹ ਤੁਹਾਡੇ ਉੱਤੇ ਵੀ ਹੈ। ਹਾਂਜੀ, ਤੁਸੀਂ ਗੱਲ ਮੁਕੰਮਲ ਕਰ ਲਓ ਆਪਣੀ।
ਮੇਰੇ ਦੋਸਤ ਕਈ ਜਿਹੜੇ ਆ ਨਾ ਬਾਹਰ ਜਿੱਦਾਂ ਗਾਲ ਕੱਢਦੇ ਆ, ਸਾਡੇ ਘਰ ਡਰਦੇ ਨੇ, ਸਾਡੇ ਮੂੰਹ ਚੋਂ ਗਾਲ ਨਿਕਲ ਜਾਂਦੀ ਆ, ਸਾਡੇ ਘਰ ਚ ਕਦੀ ਵੀ ਪਰਿਵਾਰ ਚ ਕੋਈ ਗਾਲ ਨੀ ਕੱਢਦਾ, ਸਾਨੂੰ ਟੋਕਿਆ ਜਾਂਦਾ ਜੇ ਕੋਈ ਸਾਡਾ ਦੋਸਤ ਹੀ ਹੋਣਾ ਯਾਰ ਤੇਰੀ ਮੰਮੀ ਗੁੱਸੀ ਹੋ ਗਈ, ਅਸੀਂ ਨੀ ਹੋਣਾ, ਸਾਡੇ ਮੂੰਹ ਚੋਂ ਗਾਲ ਨਿਕਲ ਜੀ। ਇਹ ਗੱਲਾਂ ਦਾ ਪ੍ਰਭਾਵ ਪੈਂਦਾ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀ, ਬਾਕੀ ਤੁਹਾਡੇ ਵਿਚਾਰ ਬਹੁਤ ਅੱਛੇ ਆ ਤੇ ਮੈਂ ਸੁਣਦਾ ਬਾਕੀ ਆਫ ਨੇ।
ਠੀਕ ਹੈ, ਥੈਂਕ ਯੂ। ਨਹੀਂ ਨਹੀਂ, ਮੈਂ ਜਤਿੰਦਰ ਸਾਹਿਬ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ, ਬਟ ਇਟਸ ਕੰਬੀਨੇਸ਼ਨ ਆਫ ਫੈਕਟਰ, ਤੁਹਾਡੀ ਆਪਣੀ ਸੋਚ ਕਿਹੋ ਜਿਹੀ ਹੈ, ਤੁਸੀਂ ਪੜ੍ਹਦੇ ਕੀ ਹੋ, ਜਿਹੜਾ ਤੁਸੀਂ ਲਿਟਰੇਚਰ ਪੜ੍ਹਦੇ ਹੋ ਉਹਦਾ ਵੀ ਬੜਾ ਅਸਰ ਪੈਂਦਾ। ਹਾਂਜੀ, ਮੇਰੇ ਖਿਆਲ ਨਾਲ ਮਦਨ ਜੀ ਤੁਸੀਂ ਫਿਰ ਕਾਲ ਕੀਤੀ, ਹਾਂਜੀ ਮਦਨ ਜੀ ਗੋ ਹੈਡ।
ਹਾਂਜੀ ਹਾਂਜੀ ਹਾਂਜੀ, ਸੋ ਯੋਧਵੇ ਜੀ ਸੋਰੀ ਮੈਂ ਦੁਬਾਰਾ ਤੁਹਾਡਾ ਟਾਈਮ ਲੈ ਰਿਹਾ, ਪਰ ਆਈ ਫੈਲਟ ਅ ਲਿਟਲ ਕੰਪੈਲਡ ਟੂ ਸੇ ਅ ਫਿਊ ਥਿੰਗਸ ਅਬਾਊਟ ਦਿਸ ਥੱਪੜ ਵਾਲੀ ਜਿਹੜੀ ਸਟੋਰੀ ਆ।
ਜੀ ਜੀ,
ਮੈਂ ਦੇਖਿਆ ਕਿ ਵੈਸੇ ਇਹ ਬਹੁਤ ਅੱਛੀ ਗੱਲ ਹੈ ਕਿ ਜਿਹੜੀ ਹੈ ਡਿਸਕਸ਼ਨ ਸ਼ੁਰੂ ਹੋ ਗਈ ਹੈ, ਕਿਉਂਕਿ ਮੈਡਮ ਪੰਨੂ ਹੋਣਾ ਨੇ ਜਿਹੜਾ ਕਿਹਾ ਕਿ ਨਹੀਂ ਉਹ ਨਹੀਂ ਮੰਨਦੇ, ਉਹ ਲਵ ਵੀ ਚਾਹੁੰਦੇ ਨੇ ਔਰ ਰਿਸਪੈਕਟ ਵੀ ਚਾਹੁੰਦੇ ਨੇ, ਉਹਨਾਂ ਦਾ ਮੈਂ ਬਿਲਕੁਲ ਸਹਿਮਤ ਹਾਂ 100%, ਕਿਉਂਕਿ ਜਿਹੜਾ ਥੱਪੜ ਔਰਤ ਨੂੰ ਮਾਰਿਆ ਜਾਂਦਾ ਹੈ ਇਹਦੇ ਵਿੱਚ ਇੱਕ ਐਸੀ ਸੋਚ ਹੈ ਕਿ ਤੁਸੀਂ ਔਰਤ ਨੂੰ ਥੱਪੜ ਮਾਰ ਸਕਦੇ ਹਾਂ, ਇਹ ਇੱਕ ਔਰਤ ਨੂੰ ਨੀਵਾਂ ਦਿਖਾਉਣ ਵਾਲੀ ਇੱਕ ਸੋਚ ਹੈ ਕਿ ਵੀ ਔਰਤ ਆਦਮੀ ਤੋਂ ਨੀਵੀਂ ਹੈ, ਪਰ ਜੇ ਤੁਸੀਂ ਦੇਖਿਆ ਜਾਵੇ ਸੱਚਾਈ ਇਹ ਹੈਗੀ ਹੈ ਕਿ ਔਰਤ ਵਰਗਾ ਆਦਮੀ ਬਣ ਨਹੀਂ ਸਕਦਾ, ਔਰਤ ਵਿੱਚ ਕਿੰਨੀ ਪੇਸ਼ੈਂਸ ਹੈ, ਔਰਤ ਵਿੱਚ ਕਿੰਨੀ ਸੈਕਰੀਫਾਈਸ ਹੈ, ਔਰਤ ਵਿੱਚ ਕਿੰਨੀ ਡੈਡੀਕੇਸ਼ਨ ਹੈ, ਔਰਤ ਵਿੱਚ ਕਿੰਨੀ ਹਾਰਡ ਵਰਕ ਦੀ ਆਦਤ ਹੈ। ਆਦਮੀ ਬਾਹਰੋਂ ਆਉਂਦਾ ਕਹਿੰਦਾ ਹਾਂਜੀ ਫਿਰ ਚਾਹ ਦਾ ਕੱਪ ਹੋ ਜਾਏ, ਉੱਠਣਾ ਔਰਤ ਨੇ ਆ, ਆਪ ਨੇ ਚਾਹ ਬਣਾਉਣੀ। ਸੋ ਔਰਤ ਤੋਂ ਆਦਮੀ ਨੂੰ ਸਿੱਖਣ ਨੂੰ ਲੋ ਕਲਾਸ। ਜੇ ਤੁਸੀਂ ਇਹਨੂੰ ਦੂਜੇ ਪਾਸੇ ਦੇਖੋ ਕਿ ਜੇ ਔਰਤ ਆਦਮੀ ਨੇ ਥੱਪੜ ਪਾ ਦੇ ਤੇ ਫਿਰ ਤੁਸੀਂ ਦੇਖੋ ਵੀ ਸਾਰੀ ਦੁਨੀਆਂ ਦੇ ਵਿੱਚ ਇੱਕ ਬਵਾਲ ਖੜਾ ਹੋ ਜਾਏ ਕਿ ਵੀ ਔਰਤ ਨੇ ਥੱਪੜ ਮਾਰਿਆ ਆਦਮੀ ਦੇ। ਸੋ ਯੂ ਨੋ ਇਟਸ ਨਾਟ ਨਾਈਸ ਐਂਡ ਆਈ ਟੋਟਲੀ ਐਗਰੀ ਵਿਦ ਮੈਡਮ ਪੰਨੂ ਜੀ ਕਿ ਉਹਨਾਂ ਨੂੰ ਲਵ ਵੀ ਚਾਹੀਦਾ, ਉਹਨਾਂ ਨੂੰ ਰਿਸਪੈਕਟ ਵੀ ਚਾਹੀਦੀ ਹੈ। ਦੂਸਰੇ ਪਾਸੇ ਤੁਸੀਂ ਜਿਹੜੀ ਗੱਲ ਕਹੀ ਸੀ ਕਿ ਜਿਹੜਾ ਹੈਗਾ ਗੱਲ ਦੂਸਰੀ ਸੀਗੀ ਕਿ ਥੋੜਾ ਬਹੁਤਾ ਅਸੀਂ ਕਹਿੰਦੀ ਫਿਲਮਾਂ ਚੋਂ ਕਿ ਮੈਨੂੰ ਗੱਲ ਸ਼ਾਇਦ ਭੁੱਲ ਗਈ। ਆਹ ਜਿਹੜੇ ਦੂਜੇ ਕਾਲਰ ਸੀ ਉਹ ਕਹਿ ਰਹੇ ਸੀਗੇ ਕਿ ਫਿਲਮਾਂ ਦੇ ਵਿੱਚ ਅਸੀਂ ਜੋ ਦੇਖਦੇ ਹਾਂ ਉਹ ਸਾਡੇ ਘਰਾਂ ਵਿੱਚ ਇਫੈਕਟ ਕਰਦਾ, ਸਾਡੀ ਲਾਈਫ ਦੇ ਉੱਤੇ ਅਸਰ ਪਾਉਂਦਾ। ਪਰ ਅਸਲ ਗੱਲ ਇਹ ਹੈਗੀ ਹੈ ਕਿ ਜੋ ਸਾਡੇ ਸਮਾਜ ਵਿੱਚ ਹੁੰਦਾ ਉਹ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਹੈ ਉਹਨੂੰ ਫਿਲਮਾਂ ਦੇ ਰਾਹੀਂ ਉਹਨੂੰ ਡਿਪਿਕਟ ਕਰਦੇ, ਉਹਨੂੰ ਦਿਖਾਉਂਦੇ ਨੇ ਲੋਕਾਂ ਨੂੰ ਕਿ ਦਿਸ ਇਜ਼ ਵਾਟ ਵੀ ਆਰ। ਸੋ ਇਹ ਨਹੀਂ ਹੈ ਕਿ ਫਿਲਮਾਂ ਸਾਨੂੰ ਪ੍ਰਭਾਵਿਤ, ਵੈਸੇ ਫਿਲਮਾਂ ਪ੍ਰਭਾਵਿਤ ਕਰਦੀਆਂ, ਪਰ ਉਹਦੇ ਜਿਹੜੇ ਸੈਂਟਰਲ ਥੀਮਸ ਹੈ ਉਹ ਸਾਡੇ ਸਮਾਜ ਵਿੱਚੋਂ ਉੱਠਦੇ ਹੈ। ਸਾਡੇ ਸਮਾਜ ਦੀ ਸਾਈਕੀ ਜਿਹੜੀ ਹੈ ਉਹਨੂੰ ਇੰਪਰੂਵ ਕਰਨਾ ਪੜੇਗਾ। ਕੱਲ ਮੈਂ ਇੱਕ ਦੇਖ ਰਿਹਾ ਸੀਗਾ ਅਖਬਾਰ ਦੇ ਵਿੱਚ, ਇਹ ਲਿਖਿਆ ਸੀਗਾ ਕਿ ਇਫ ਯੂ ਵਾਂਟ ਟੂ ਸੇਵ ਯੂਰ ਡਾਟਰਸ ਰੇਜ ਬੈਟਰ ਸਨਸ ਇਟ ਹੈਜ਼ ਸੋ ਮਚ ਆਫ ਮੀਨਿੰਗ ਇਨ ਦਿਸ ਕੋਟ ਇਫ ਯੂ ਵਾਂਟ ਟੂ ਸੇਵ ਯੂਰ ਡਾਟਰਸ ਰੇਜ ਬੈਟਰ ਸਨਸ ਦਿਸ ਇਜ਼ ਦੀ ਸਾਈਕੀ ਵੀ ਸ਼ੁਡ ਹੈਵ, ਨਾਟ ਦੈਟ ਕਿ ਔਰਤ ਨੂੰ ਨੀਵਾਂ ਦਿਖਾਇਆ ਜਾ ਸਕੇ। ਥੈਂਕ ਯੂ ਸੋ ਮਚ ਸਰ, ਆਈ ਆਲਵੇਜ਼ ਇੰਜੋਏ ਯੋਰ ਪ੍ਰੋਗਰਾਮ, ਆਈ ਵਿਲ listen to your comments of the year. Thank you.
Thank you, Madan Sahib, for all the kind words. ਦੇਖੋ ਦੋ ਚੀਜ਼ਾਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਮੈਂ ਪਹਿਲੀ ਚੀਜ਼ ਤੇ ਕਹਾਂਗਾ ਕਿ ਮੈਡਮ ਤਾਪਸੀ ਪੰਨੂ ਨੇ ਜਿਹੜੀ ਮੂਵੀ ਦਿਖਾ ਰਹੇ ਨੇ, ਮੂਵੀ ਨਹੀਂ ਫਿਲਹਾਲ ਤੇ ਟ੍ਰੇਲਰ ਹੀ ਹੈ ਥੱਪੜ, ਤੋ ਉਹਦੇ ਵਿੱਚ ਸ਼ੀ ਸਰਟਨਲੀ ਯੂ ਨੋ ਉਹਨਾਂ ਨੇ ਡਿਸਕਸ਼ਨ ਔਨ ਕਰ ਦਿੱਤੀ ਹੈ ਜਿਹਦੇ ਵਿੱਚ ਕਿ ਕਿਆ ਇੱਕ ਮਹਿਲਾ ਜਿਹਦੇ ਕਿ ਹਸਬੈਂਡ ਨੇ ਉਹਦੇ ਥੱਪੜ ਮਾਰਿਆ, ਕਿਆ ਉਹ ਸਿੰਗਲ ਥੱਪੜ ਦੇ ਉੱਤੇ ਆਰ ਦੀਜ਼ ਰੀਜ਼ਨੇਬਲ ਗਰਾਊਂਡਸ ਫੋਰ ਡਿਵੋਰਸ, ਉਹ ਕਹਿ ਰਹੀ ਹੈ ਕਿ ਮੈਨੂੰ ਪਿਆਰ ਔਰ ਲਵ ਸੋਰੀ ਪਿਆਰ ਔਰ ਰਿਸਪੈਕਟ ਦੋਨੋਂ ਚਾਹੀਦੀ ਹੈ, ਮੇਰੇ ਇੱਕ ਥੱਪੜ ਮਾਰਿਆ ਪਰ ਉਹ ਕਹਿੰਦੀ ਜੀ ਇਹਦੇ 'ਤੇ ਡਿਵੋਰਸ ਹੈ। ਜੇ ਇਨ ਕੇਸ ਤੁਸੀਂ ਮਿਸ ਕਰ ਗਏ ਹੋ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਚੈਨਲ ਵਾਈ ਦੇ ਉੱਤੇ ਜਿਹੜੀਆਂ ਵੀ ਲੇਟੈਸਟ ਮੂਵੀਜ਼ ਆਉਂਦੀਆਂ ਹੈਗੀਆਂ, ਜੇਮਸ ਬੌਂਡ ਦਾ ਨਵਾਂ ਟ੍ਰੇਲਰ ਆਇਆ ਜਿਹੜਾ ਸੁਪਰ ਬਾਊਲ 'ਤੇ ਰਿਲੀਜ਼ ਹੋਇਆ, ਸੋ ਅਸੀਂ ਸ਼ਾਮ ਨੂੰ 6 ਵਜੇ, ਰਾਤ 9:30 ਵਜੇ ਔਰ ਦੇਰ ਰਾਤ 12 ਵਜੇ, ਦੁਪਹਿਰੇ ਵੈਸੇ 1 ਵਜੇ ਔਰ 3 ਵਜੇ ਵੀ ਆਉਂਦੀ ਹੈ ਸਾਰੀ ਲੇਟੈਸਟ ਡਿਸਕਸ਼ਨ ਮੂਵੀਜ਼ ਦੀ, ਸੋ ਇਨ ਕੇਸ ਤੁਸੀਂ ਇਹਦਾ ਟ੍ਰੇਲਰ ਮਿਸ ਕਰ ਗਏ ਹੋ ਦੁਪਹਿਰੇ 1 ਵਜੇ, ਦੁਪਹਿਰੇ 3 ਵਜੇ ਔਰ ਫਿਰ ਸ਼ਾਮ ਨੂੰ 6 ਵਜੇ ਔਰ ਫਿਰ ਰਾਤ 9:30 ਵਜੇ ਔਰ ਫਿਰ ਦੇਰ ਰਾਤ 12 ਵਜੇ, ਇਹਦੇ ਵਿੱਚ ਸਾਰਾ ਮੂਵੀਜ਼ ਦਾ ਡਿਸਕਸ਼ਨ ਆਉਂਦੇ ਆ ਲੇਟੈਸਟ, ਤੁਹਾਨੂੰ ਸਾਰੇ ਜੋ ਵੀ ਮੂਵੀਜ਼ ਦੇ ਵਿੱਚ ਹੋ ਰਿਹਾ ਟ੍ਰੇਲਰਸ ਵਗੈਰਾ ਉਹ ਸਾਰੇ 'ਚ ਪਤਾ ਲੱਗ ਜਾਂਦੇ ਆ। ਜੇਮਸ ਬੌਂਡ ਦਾ ਲੇਟੈਸਟ ਆਇਆ ਥੱਪੜ ਦਾ ਟ੍ਰੇਲਰ ਵੀ ਤੁਸੀਂ ਦੇਖ ਸਕਦੇ ਹੋ, ਲੇਕਿਨ ਇਹਦੇ 'ਤੇ ਜ਼ਰੂਰ ਜਿਹੜੀ ਆ ਡਿਸਕਸ਼ਨ ਬਣਦੀ ਹੈ ਕਿ ਸਹੀ ਹੈ ਜਾਂ ਗਲਤ ਹੈ। ਬਾਕੀ ਤੁਸੀਂ ਬਿਲਕੁਲ ਸਹੀ ਕਿਹਾ ਜੀ ਕਿ ਜੇ ਕੋਈ ਮਹਿਲਾ ਵਾਈਫ ਕਹੇ ਕਿ ਮੈਂ ਹਸਬੈਂਡ ਦੇ ਥੱਪੜ ਮਾਰਿਆ ਤਾਂ ਫਿਰ ਬਵਾਲ ਬੜਾ ਵੱਡਾ ਖੜਾ ਹੋ ਜਾਂਦਾ ਹੈ। ਔਰ ਇੱਕ ਚੀਜ਼ ਮੈਂ ਕਈ ਵਾਰ ਪਹਿਲਾਂ ਵੀ ਕਹਿੰਦਾ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਡਾਊਰੀ ਦੇ ਕਾਰਨ ਕਿ ਦਹੇਜ ਦੇ ਕਾਰਨ। ਜੇ ਪੇਰੈਂਟਸ ਨੂੰ ਪਤਾ ਹੋਵੇ ਕਿ ਅੱਜ ਸ਼ਾਮ ਨੂੰ ਸਾਡੀ ਲੜਕੀ ਨੂੰ ਉਹਨਾਂ ਨੇ ਜਲਾ ਕੇ ਮਾਰ ਦੇਣਾ ਦਹੇਜ ਦੇ ਕਾਰਨ, ਸੋ ਕੀ ਉਹ ਪੇਰੈਂਟਸ ਉਹਨੂੰ ਇੱਕ ਦਿਨ ਪਹਿਲਾਂ ਬੁਲਾ ਨਹੀਂ ਲੈਣਗੇ ਆਪਣੇ ਘਰ ਤੋਂ, ਫਿਰ ਪਹਿਲਾਂ ਕਿਉਂ ਵੇਟ, ਕਿਸ ਚੀਜ਼ ਦੀ ਉਹ ਵੇਟ ਕਰ ਰਹੇ ਹੁੰਦੇ? ਕੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜੀ ਇਹ ਜਿਹੜੇ ਦਹੇਜ ਦੇ ਲਾਲਚੀ ਲੋਕ ਨੇ ਸਾਡੀ ਲੜਕੀ ਨੂੰ ਮਾਰ ਰਹੇ ਨੇ, ਕੁੱਟ ਰਹੇ ਨੇ ਔਰ ਕੱਲ ਨੂੰ ਇਹ ਜਲਾ ਵੀ ਸਕਦੇ ਨੇ? ਦੂਸਰਾ, ਰੇਪ ਇਜ਼ ਨੋਟ ਆਲ ਅਬਾਊਟ, ਮੈਂ ਇੱਕ ਚੀਜ਼ ਰਿਕੁਐਸਟ ਕਰਾਂਗਾ ਜੀ, ਜੇ ਕੋਈ ਲਿਸਨਰਸ ਜਾਂ ਕੋਈ ਦਰਸ਼ਕ, ਜੇ ਕੋਈ 14 ਸਾਲ ਤੋਂ 15 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ, ਦੇ ਕੈਨ ਟਿਊਨ ਇਨ ਟੂ ਅ ਡਿਫਰੈਂਟ ਚੈਨਲ, ਵਿਊਅਰ ਐਂਡ ਲਿਸਨਰ ਡਿਸਕ੍ਰਿਪਸ਼ਨ ਇਜ਼ ਐਡਵਾਈਸਡ, ਦੇ ਕੈਨ ਟਿਊਨ ਇਨ ਟੂ ਅ ਡਿਫਰੈਂਟ ਰੇਡੀਓ ਪ੍ਰੋਗਰਾਮ ਔਰ ਟੀ ਵੀ ਚੈਨਲ। ਜੀ ਮੈਂ ਗੱਲ ਕਰਨ ਲੱਗਾ ਸੀਗਾ ਕਿ ਜਿਹੜਾ ਰੇਪ ਹੈ ਇਟਸ ਨੋਟ ਓਨਲੀ ਅਬਾਊਟ ਸੈਕਸ, ਇਟਸ ਆਲਸੋ ਅਬਾਊਟ ਸ਼ੋਇੰਗ ਪਾਵਰ, ਕਿ ਬਰੂਟ ਫੋਰਸ ਕੇ ਜੀ ਗਲਤ ਤਰ੍ਹਾਂ ਦੀ ਤਾਕਤ ਦਿਖਾਉਣ ਦਾ ਵੀ ਇੱਕ ਜ਼ਰੀਆ ਹੈ। ਇਹ ਜੋ ਅਸੀਂ ਅੱਜ ਕੱਲ੍ਹ ਰੋਜ਼ ਡਿਸਕਸ਼ਨ ਕਰ ਰਹੇ ਹਾਂ, ਨਿਰਭਿਆ ਕੇਸ ਦੇ ਵਿੱਚ 6 ਜਣਿਆਂ ਨੇ ਬੇਰਹਿਮੀ ਦੇ ਨਾਲ ਇੱਕ ਲੜਕੀ ਦੇ ਨਾਲ ਜੋ ਟ੍ਰੀਟ ਕੀਤਾ ਨਿਰਭਿਆ ਦੇ ਨਾਲ, ਉਸ ਲੜਕੀ ਦੇ ਨਾਲ ਮੈਡੀਕਲ ਸਟੂਡੈਂਟ ਦੇ ਨਾਲ, ਉਹਦੇ ਵਿੱਚ ਇਟਸ ਇਟ ਵਾਜ਼ ਨੋਟ ਓਨਲੀ ਅਬਾਊਟ ਸੈਕਸ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਮਾਰਿਆ ਕੁੱਟਿਆ ਔਰ ਉਹਦੀ ਜੋ ਹਾਲਤ ਕੀਤੀ ਉਹਨੂੰ ਚੱਕ ਕੇ ਸਿੱਟ ਦਿੱਤਾ ਔਰ ਉਹ ਰੋਡ ਦਾ ਜੋ ਇਸਤੇਮਾਲ ਹੋਇਆ ਉਹ 'ਤੇ ਪੜਿਆ ਨਹੀਂ ਜਾਂਦਾ। ਸੋ ਇਹਦੇ ਵਿੱਚ ਇਕੱਲਾ ਜਿਹੜਾ ਥੱਪੜ ਹੈ, ਥੱਪੜ ਇਜ਼ ਕੋਈ ਮਤਲਬ ਕਿ ਜਦ ਤੁਸੀਂ ਉੱਥੇ ਮੂਵੀ ਦੇ ਵਿੱਚ ਵੀ ਸੀਨ 'ਚ ਦਿਖਾਇਆ ਕਿ ਔਰ ਆਪਣੇ ਪੰਜਾਬੀਆਂ ਦੇ ਵਿੱਚ ਵੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਹਸਬੈਂਡ ਵਾਈਫ ਬੈਠਾ ਹੈ, ਤੁਹਾਡੀ ਗੱਲ ਸਹੀ ਹੈ ਤਾਂ ਤੁਸੀਂ ਬੜੀ ਪੋਲਾਈਟਲੀ ਦੱਸਿਆ ਮਦਨ ਸਾਹਿਬ ਕਿ ਬੰਦਾ ਘਰ ਆਉਂਦਾ, ਵਾਈਫ ਨੂੰ ਕਹਿੰਦਾ ਜੀ ਚਾਹ ਬਣਾ ਕੇ ਲਿਆਓ, ਲੇਕਿਨ ਮੈਂ ਕਈ ਕੇਸਿਸ 'ਚ ਐਸਾ ਵੀ ਦੇਖਿਆ ਹੈ ਕਿ ਆਪਣੇ ਬੰਦੇ ਇਸ ਗੱਲ ਦਾ ਲਿਹਾਜ਼ ਨਹੀਂ ਕਰਦੇ ਕਿ ਜੀ ਵਾਈਫ ਹੈ ਜਾਂ ਨਾਲ ਉਹਨਾਂ ਦੇ ਇੱਕ ਹੋਰ ਲੇਡੀਜ਼ ਬੈਠੀਆਂ, ਉਹ ਅਬਿਊਸਿਵ ਲੈਂਗੁਏਜ ਦਾ ਇਸਤੇਮਾਲ ਵੀ ਕਰ ਦਿੰਦੇ ਆ ਕਈ ਵਾਰੀ। ਤੇ ਉਹ ਜਿਹੜੀ ਚੀਜ਼ ਹੈ ਉਹ ਕਿਸ ਹੱਦ ਤੱਕ ਸਹੀ ਹੈ ਕਿ ਤੁਸੀਂ ਇਹ ਸ਼ੋਅ ਕਰਨਾ ਚਾਹ ਰਹੇ ਹੋ, ਲੇਡੀਜ਼ ਬੈਠੀਆਂ ਨੇ, ਹੁਣ ਅਬਿਊਸਿਵ ਲੈਂਗੁਏਜ ਤੁਸੀਂ ਮਾਂ ਭੈਣ ਦੀਆਂ ਗਾਲਾਂ ਵੀ ਵਿੱਚ ਹੀ ਚੱਲ ਰਹੀਆਂ, ਸੋ ਉਹ ਕਿਸ ਹੱਦ ਤੱਕ ਸਹੀ ਹੈ, ਵਟ ਇਜ਼ ਦੈਟ ਅਬਾਊਟ? ਸੋ ਆਈ ਥਿੰਕ ਤਾਪਸੀ ਪੰਨੂ ਨੇ, ਜਿਹਨੇ ਵੈਸੇ ਵੀ, ਮੈਂ ਕੋਈ ਬਾਇਸ ਨਹੀਂ ਹੋਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਪੰਜਾਬੀ ਜਿਹੜੀ ਲੜਕੀਆਂ ਨਾ ਥੋੜ੍ਹਾ ਜਿਹਾ ਬੋਲਡ ਹੁੰਦੀਆਂ ਨੇ ਥੋੜ੍ਹੀਆਂ ਜਿਹੀਆਂ, ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਬਾਕੀ ਨਹੀਂ ਹੁੰਦੀਆਂ, ਬਾਕੀ ਵੀ ਹੁੰਦੀਆਂ, ਪਰ ਪੰਜਾਬੀ ਲੜਕੀਆਂ ਥੋੜ੍ਹੀਆਂ ਜ਼ਿਆਦਾ ਬੋਲਡ ਹੁੰਦੀਆਂ। ਤਾਪਸੀ ਪੰਨੂ ਜੀ ਨੇ, ਮੈਡਮ ਪੰਨੂ ਨੇ ਬਹੁਤ ਵਧੀਆ ਸਵਾਲ ਇਸ ਟ੍ਰੇਲਰ ਦੇ ਜ਼ਰੀਏ ਖੜਾ ਕੀਤਾ ਕਿ ਥੱਪੜ ਮਾਰਨਾ ਕਿਸ ਹੱਦ ਤੱਕ ਸਹੀ ਹੈ ਗਲਤ ਹੈ। ਮੈਨੂੰ ਹੁਣ ਇਸ਼ਾਰਾ ਹੋ ਰਿਹਾ ਕਾਲਰਸ, ਅਸੀਂ ਇਸੇ ਤਰ੍ਹਾਂ ਹੀ ਸਾਰੀਆਂ ਕਾਲਸ ਲੈਂਦੇ ਰਹਾਂਗੇ ਜੀ, ਤੁਹਾਡੀਆਂ ਸਾਰੀਆਂ ਕਾਲ। ਅਨਿਲ ਸਾਹਿਬ ਆਪਕੀ ਕਾਲ ਵੀ ਆਉਂਦੀ ਜਾ ਰਹੀ ਹੈ, ਗੁਰਦੇਵ ਸਿੰਘ ਜੀ ਤੁਸੀਂ ਵੀ ਹੋਲਡ ਕਰੋ, ਵਿਰਕ ਸਾਹਿਬ ਤੁਸੀਂ ਵੀ ਹੋਲਡ ਕਰੋ, ਸਾਡੇ ਜਿਹੜਾ ਸਪੋਂਸਰ ਅਸੀਂ ਟੇਕ ਕੇਅਰ ਕਰ ਲਈਏ, ਔਰ ਫਿਰ ਤੁਹਾਡੇ ਸਾਰਿਆਂ ਦੇ ਵਿਚਾਰ ਕਰੰਟ ਨਿਊਜ਼ ਔਰ ਅਨਾਲਿਸਿਸ ਦੇ ਉੱਤੇ ਜਾਰੀ ਰਹਿਣਗੇ ਜੀ। ਸੁਵਿਨਾ ਜੀ ਕੌਣ ਹੈਗੇ ਨੇ ਸਾਡੇ ਨਾਲ? ਸੁਵਿਨਾ ਜੀ
ਸਾਡੇ ਨਾਲ ਸੋਫਾ ਸਟੂਡੀਓ ਤੇ ਜੁੜ ਚੁੱਕੇ ਨੇ, ਸਗਨਦੀਪ ਜੀ ਉਹਨਾਂ ਦੇ ਨਾਲ ਕਰਦੇ ਹਾਂ ਗੱਲ। ਸਗਨਦੀਪ ਜੀ, ਵੈਲਕਮ ਟੂ ਦ ਸ਼ੋਅ।
ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸੋਫਾ ਸਟੂਡੀਓ ਤੇ ਕੀ ਸਪੈਸ਼ਲ ਚੱਲ ਰਿਹਾ?
ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਬਹੁਤ ਜ਼ਿਆਦਾ ਹੈਲਥੀ ਡਿਸਕਸ਼ਨ ਹੋ ਰਹੀ ਹੈ, ਮੇਰਾ ਤਾਂ ਹੁਣ ਬਿਜ਼ਨਸ ਦਾ ਵਿੱਚ ਗੱਲ ਕਰਨ ਨੂੰ ਜੀ ਨਹੀਂ ਕਰਦਾ ਪਿਆ, ਪਰ ਫਿਰ ਵੀ ਮਜਬੂਰੀ ਆ, ਕਰਨੀ ਪੈਣੀ ਆ। ਮੈਂ ਜਸਟ ਇੱਕ ਦੋ ਗੱਲਾਂ ਦੇ ਵਿੱਚ ਰੈਪ ਕਰ ਦੂੰਗਾ। ਬਹੁਤ ਜ਼ਿਆਦਾ ਵਧੀਆ, ਇਹੋ ਜਿਹੀਆਂ ਗੱਲਾਂ ਐਕਚੁਅਲੀ ਹੋਣੀਆਂ ਚਾਹੀਦੀਆਂ ਵਾ, ਹਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਵਾ, ਤੇ ਰੇਡੀਓ ਦੀ ਤੇ ਸਪੈਸ਼ਲੀ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ। ਪਰ ਤੁਹਾਡੀ ਜੋਧਵੀਰ ਜੀ, ਇਹ ਜ਼ਿੰਮੇਵਾਰੀ ਵੀ ਹੈਗੀ ਆ ਕਿ ਇਹੋ ਜਿਹੀਆਂ ਡਿਸਕਸ਼ਨ ਤੁਸੀਂ ਥੋੜੀ ਥੋੜੀ ਦੇਰ ਬਾਅਦ ਲੈ ਕੇ ਆਓ। ਜੇ ਹਸਬੈਂਡ ਵਾਈਫ ਜਾਂਦੇ ਜਾਂਦੇ ਰੇਡੀਓ ਸੁਣ ਰਹੇ ਆ, ਮੈਂ ਵੀ ਆਪਣੀ ਵਾਈਫ ਦੇ ਨਾਲ ਹੁਣ ਕਾਰ ਦੇ ਵਿੱਚ ਜਾਂਦਾ ਜਾਂਦਾ ਸੁਣ ਰਿਹਾ ਸੀ, ਅਸੀਂ ਤੁਹਾਡੀਆਂ ਗੱਲਾਂ ਦੇ ਉੱਪਰ ਹੀ ਡਿਸਕਸ ਕਰ ਰਹੇ ਸੀ ਕਿ ਆਪਾਂ ਨਹੀਂ ਏਦਾਂ ਏਦਾਂ ਕਰਦੇ ਜੋ ਇਹ ਕਹਿ ਰਹੇ ਆ। ਬਹੁਤ ਜ਼ਿਆਦਾ ਵਧੀਆ ਤੁਹਾਡੀ ਗੱਲ ਹੈ, ਤੇ ਇਹ ਤੁਹਾਡੀ ਜ਼ਿੰਮੇਵਾਰੀ ਵੀ ਹੈਗੀ ਆ ਐਜ਼ ਏ ਰੇਡੀਓ ਹੋਸਟ, ਐਜ਼ ਏ ਜਰਨਲਿਸਟ, ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਤੇ ਮੈਂ ਸੋਫਾ ਸਟੂਡੀਓ ਦੇ ਬਾਰੇ ਵੀ ਜਸਟ ਰੈਪ ਅਪ ਕਰਦਾ ਮਾੜਾ ਜਿਹਾ। ਜੀ ਹਾਂਜੀ ਵੀਰ ਜੀ, ਆਪਾਂ ਕਸਟਮ ਮੇਡ ਸੋਫੇ ਬਣਾਉਂਦੇ ਹਾਂ ਫੈਬਰਿਕ ਤੇ ਲੈਦਰ ਦੇ। ਇੱਕ ਚੀਜ਼ ਦੀ ਹਮੇਸ਼ਾ ਹੀ ਅਸੀਂ ਠੋਕ ਕੇ ਰੇਡੀਓ ਦੇ ਉੱਪਰ ਹੀ ਕਹਿੰਦੇ ਹੁੰਦੇ ਹਾਂ ਕਿ ਸਾਡੇ ਕੋਲ ਇਹ ਨਾ, ਤੁਸੀਂ ਤਵੱਜੋ ਕਰਿਓ ਵੀ ਅਸੀਂ ਬਹੁਤ ਜ਼ਿਆਦਾ ਸਸਤੇ ਹੋਵਾਂਗੇ, ਬੜੀਆਂ ਸੇਲਾਂ ਲਗਾਈਆਂ ਹੋਣਗੀਆਂ, ਪਰ ਇੱਕ ਚੀਜ਼ ਤੁਸੀਂ ਹਮੇਸ਼ਾ ਐਕਸਪੈਕਟ ਕਰ ਸਕਦੇ ਹੋ ਵਿਦਆਊਟ ਐਨੀ ਕੰਡੀਸ਼ਨ ਕਿ ਸਾਡੇ ਬਣੇ ਸੋਫਿਆਂ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਫੋਮ, ਫਰੇਮ, ਸਪਰਿੰਗ, ਲੈਦਰ, ਫੈਬਰਿਕ ਦੀ। ਅਸੀਂ ਸਿੱਧਾ ਸਿੱਧਾ ਤੁਹਾਨੂੰ ਦੱਸ ਦੇਣਾ ਵੀ ਇਹਦੀ ਇੰਨੀ ਲਾਈਫ ਆ, ਇੰਨੀ ਦੇਰ ਇਹਨੇ ਕੱਢਣਾ ਆ। ਪੇਪਰ ਦੇ ਉੱਪਰ ਤੁਹਾਨੂੰ ਰਿਟਨ ਵਾਰੰਟੀ ਨਾਲ ਸੋਫੇ ਬਣਾ ਕੇ ਦੇਣੇ ਆ, 5 ਸਾਲ ਦੀ ਫੋਮ ਦੀ, 10 ਸਾਲ ਦੀ ਫਰੇਮ ਦੀ, 10 ਸਾਲ ਦੀ ਸਪਰਿੰਗਾਂ ਦੀ, ਐਲ ਸ਼ੇਪ, ਯੂ ਸ਼ੇਪ, ਪਾਈ ਸ਼ੇਪ, ਸ਼ੇਜ਼, ਕੱਲੀ ਚੇਅਰ, ਜਿੱਦਾਂ ਦਾ ਵੀ ਲੈਣਾ, ਅਸੀਂ ਇਕੱਲੇ ਸੋਫਿਆਂ ਦੇ ਵਿੱਚ ਸਪੈਸ਼ਲਿਸਟ ਆ। ਪੂਰੇ ਟੋਪ ਕੁਆਲਿਟੀ ਦੇ ਸੋਫੇ ਬਣਾ ਕੇ ਦੇਵਾਂਗੇ। 8550 ਟੋਰਬਰਮ ਰੋਡ, ਯੂਨਿਟ ਨੰਬਰ 1 ਆਪਣਾ ਐਡਰੈਸ ਆ। ਜੇ ਤੁਸੀਂ ਕਸਟਮ ਮੇਡ ਸੋਫਾ ਚਾਹੁੰਦੇ ਹੋ ਤੇ ਆਪਣੀ ਮੈਜ਼ਰਮੈਂਟ ਤੇ ਰੂਮ ਦੀਆਂ ਪਿਕਚਰਸ ਲੈ ਕੇ ਤੁਸੀਂ ਟੋਰਬਰਮ ਐਂਡ ਕਲਰਕ ਦੇ ਮੇਜਰ ਇੰਟਰਸੈਕਸ਼ਨ ਤੇ ਆਪਣੇ ਡਿਜ਼ਾਈਨ ਸੈਂਟਰ ਤੇ ਆ ਸਕਦੇ ਹੋ। ਉੱਥੇ ਆਣ ਕੇ ਡਿਜ਼ਾਈਨ ਚੂਜ਼ ਕਰ ਸਕਦੇ ਹੋ, ਫੋਮ ਦੀ ਹਾਰਡਨੈਸ ਚੂਜ਼ ਕਰ ਸਕਦੇ ਹੋ, ਲੈਗਸ ਚੂਜ਼ ਕਰ ਸਕਦੇ ਹੋ, ਆਰਮ ਦੀ ਹਾਈਟ, ਬੈਕ ਦੀ ਹਾਈਟ, ਐਵਰੀਥਿੰਗ ਕੈਨ ਬੀ ਕਸਟਮਾਈਜ਼ ਅਕੋਰਡਿੰਗ ਟੂ ਯੂਅਰ ਪ੍ਰੈਫਰੈਂਸ। 905-799-8877 ਤੇ ਕਾਲ ਕਰ ਸਕਦੇ ਹੋ, 905-799-8877, ਤੇ ਸੋਫਾ ਸਟੂਡੀਓ .ca ਵੀ ਵਿਜ਼ਿਟ ਕਰ ਸਕਦੇ। ਬਹੁਤ ਮਿਹਰਬਾਨੀ, ਥੈਂਕ ਯੂ ਸੋ ਵੈਰੀ ਮੱਚ ਫੋਰ ਟਾਈਮ, ਥੈਂਕ ਯੂ।
ਥੈਂਕ ਯੂ ਜੀ। ਜੀ ਸੁਵਿਨਾ ਜੀ,
ਜੀ ਇਹ ਦੱਸਣਾ ਚਾਹਾਂਗੇ ਕਿ ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਫਰੋਮ ਕੈਨਨ ਐਸੋਸੀਏਟਸ, ਉਹਨਾਂ ਦੇ ਨਾਲ ਕਰਦੇ ਹਾਂ ਗੱਲ।
ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
ਔਰ ਅਸੀਂ ਦੱਸ ਦਈਏ ਕਿ ਜਦੋਂ ਵੀ ਤੁਸੀਂ ਕਿਸੇ ਵੀ ਵਧੀਆ ਅਕਾਊਂਟਿੰਗ ਦੀ ਸਲਾਹ ਲੈਣੀ ਹੈ, ਸਾਡੇ ਆਪਣੇ ਕਈ ਵਾਰ ਬਿਜ਼ਨਸਿਸ ਕਾਰੋਬਾਰ ਕਾਫੀ ਵੱਧ ਗਏ ਨੇ, ਲੇਕਿਨ ਅਸੀਂ ਪ੍ਰੋਪਰਲੀ ਅਕਾਊਂਟਿੰਗ ਨਹੀਂ ਕਰਦੇ ਹਾਂ ਜਾਂ ਪ੍ਰੋਪਰਲੀ ਟਾਈਮ ਸਿਰ ਸਾਰਾ ਕੁਝ ਨਹੀਂ ਕਰਦੇ, ਉਹਦੇ ਨਾਲ ਸਾਨੂੰ ਦਿੱਕਤਾਂ ਆ ਜਾਂਦੀਆਂ ਨੇ। ਸੋ ਔਰ ਕਈ ਵਾਰ ਜਦ ਬਿਜ਼ਨਸ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਫਿਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਜੀ ਪੈਸੇ ਸੇਵ ਕਰ ਲਵਾਂਗੇ, ਅਸੀਂ ਆਪਣੇ ਆਪ ਕਰ ਲਈਏ, ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਬੈਟਰ ਆ ਕਿ ਪ੍ਰੋਫੈਸ਼ਨਲ ਐਡਵਾਈਸ ਲੈ ਲਓ, ਉਹਦੇ ਨਾਲ ਤੁਹਾਡੇ ਪੈਸੇ ਅਸਲ ਦੇ ਵਿੱਚ ਬਚਦੇ ਨੇ। ਯੂ ਸੇਵ ਮਨੀ ਜੇ ਤੁਸੀਂ ਇੱਕ ਵਧੀਆ ਅਕਾਊਂਟਿੰਗ ਸਰਵਿਸਿਜ਼, ਜਿਹਨਾਂ ਨੂੰ ਕਿ ਪ੍ਰੋਫੈਸ਼ਨਲੀ ਬਹੁਤ ਨੌਲੇਜ ਹੈ, ਇਹਨਾਂ ਦਾ ਐਕਸਪੋਜ਼ਰ ਬਹੁਤ ਹੈ, ਬੜੀ ਬੜੀਆਂ ਫਰਮਸ ਜਿਹੜੀਆਂ ਨੇ ਇਹਨਾਂ ਨੇ ਹੈਂਡਲ ਕਰ ਸਕਦੇ ਨੇ। ਸੋ ਕੈਨ ਅਕਾਊਂਟਿੰਗ ਤੋਂ ਗੁਰਪ੍ਰੀਤ ਜੀ ਸਾਡੇ ਨਾਲ ਨੇ। ਗੁਰਪ੍ਰੀਤ ਜੀ, ਅੱਜ ਕਿਹੜੀ ਜਾਣਕਾਰੀ ਤੁਸੀਂ ਸਾਡੇ ਲਿਸਨਰਸ ਨਾਲ ਸਾਂਝੀ ਕਰ ਰਹੇ ਹੋ?
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਮੈਂ ਚਾਹੁੰਦਾ ਸੀ ਕਿ ਇੱਕ ਛੋਟਾ ਜਿਹਾ ਸਬਜੈਕਟ ਜਿਹੜਾ ਅੱਜ ਕੱਲ੍ਹ ਕਾਫੀ ਸਾਡੇ ਕਮਿਊਨਿਟੀ 'ਚ ਹੈ, ਉਹ ਹੈਗਾ HST ਰੀਪੇਟ ਦਾ। ਮੈਂ ਹਲਕਾ ਜਿਹਾ ਦੱਸਣਾ ਚਾਹੁੰਦਾ ਸੀ ਹੈ ਕੀ ਚੀਜ਼ ਹੈ, ਇਟ ਇੰਪੈਕਟਸ ਆਲਮੋਸਟ ਐਵਰੀਬਾਡੀ। ਸੋ ਜਦੋਂ ਤੁਸੀਂ ਇੱਕ ਨਵਾਂ ਘਰ ਬਾਏ ਕਰਦੇ ਹੋ ਬਿਲਡਰ ਦੇ ਥਰੂ, ਠੀਕ ਹੈ ਜੀ, ਉਹਦੇ ਵਿੱਚ ਕੀ ਹੈ ਕਿ ਸਰਕਾਰ ਕਹਿੰਦੀ ਹੈ ਜਿਹੜੀ ਇੱਕ HST ਰੀਪੇਟ ਹੈ, ਇਟਸ ਬਿਲਟ ਇਨ ਟੂ ਦਾ ਪਰਚੇਸ ਪ੍ਰਾਈਸ। ਮਤਲਬ ਇਹ ਹੈ ਕਿ ਅਗਰ ਤੁਸੀਂ 5 ਲੱਖ ਦਾ ਘਰ ਲਿਆ, ਇਹਦੇ ਵਿੱਚ ਇੱਕ ਅਗਰ ਤੁਸੀਂ ਖੁਦ ਰਹਿਣਾ ਹੋਏਗਾ ਪ੍ਰਿੰਸੀਪਲ ਰੈਜ਼ੀਡੈਂਸ ਬਣਾਉਣਾ ਤੇ ਫਿਰ ਤੁਹਾਨੂੰ ਕਦੀ ਟੈਕਸ ਨਹੀਂ ਦੇਣਾ ਪਏਗਾ, ਠੀਕ ਹੈ। ਪਰ ਅਗਰ ਤੁਸੀਂ ਇਹਨੂੰ ਲੈ ਕੇ ਅਗਲੇ ਦਿਨ ਵੇਚ ਦਿੰਦੇ ਹੋ ਦੈਨ ਯੂ ਵਿਲ ਹੈਵ ਟੂ ਪੇ ਦੈਟ। ਬਟ ਮਾਈ ਸੁਜੈਸ਼ਨ ਇਜ਼ ਅਗਰ ਤੁਸੀਂ ਇਹਨੂੰ ਰੈਂਟ ਕਰਦੇ ਹੋ ਫਿਰ ਇਹ ਤੁਹਾਨੂੰ ਐਚ ਐਸ ਸੀ ਰੀਬੇਟ ਬਚ ਸਕਦਾ। ਸੋ ਜਦੋਂ ਵੀ ਤੁਸੀਂ ਘਰ ਬਿਲਡਰ ਦੇ ਥਰੂ ਲੈਣਾ ਪਲੀਜ਼ ਆਪਣੇ ਲੋਅਰ ਨੂੰ ਅੱਛੀ ਤਰ੍ਹਾਂ ਪੁੱਛੋ ਇਹਦੇ 'ਚ ਐਚ ਐਸ ਸੀ ਰੀਬੇਟ ਹੈ। ਅਤੇ ਉਹ ਜਦੋਂ ਤੁਸੀਂ ਲੋਅਰ ਦੇ ਕੋਲ ਡਾਕੂਮੈਂਟ ਸਾਈਨ ਕਰਨ ਜਾਂਦੇ ਹੋ ਉਹਨਾਂ ਨੂੰ ਪਲੀਜ਼ ਦੱਸੋ ਸੋ ਤੁਸੀਂ ਐਚ ਐਸ ਸੀ ਰੀਬੇਟ ਪ੍ਰਿੰਸੀਪਲ ਰੈਜ਼ੀਡੈਂਸ ਵਾਸਤੇ ਨਾ ਸਾਈਨ ਕਰੋ, ਠੀਕ ਹੈ। ਅਗਰ ਤੁਹਾਨੂੰ ਕੋਈ ਸੀ ਆਰ ਏ ਤੋਂ ਫੋਨ ਆਉਂਦਾ ਹੈ ਜਾਂ ਕੋਈ ਲੈਟਰ ਆਉਂਦੀ ਇਸ ਮੈਟਰ ਬਾਰੇ ਪਲੀਜ਼ ਕਾਲ ਮੀ, ਆਈ ਵਿਲ ਸਪੀਕ ਟੂ ਸੀ ਆਰ ਏ ਫੋਰ ਯੂ ਐਂਡ ਵਿਲ ਫਿਕਸ ਦਿਸ ਪ੍ਰੋਬਲਮ। ਇਹ ਪ੍ਰੋਬਲਮ ਠੀਕ ਹੋ ਸਕਦੀਆਂ ਨੇ ਪਰ ਤੁਸੀਂ ਖੁਦ ਸੀ ਆਰ ਏ ਨਾਲ ਡਿਸਕਸ ਨਾ ਕਰੋ ਕਿਉਂਕਿ ਉਹਦੇ ਨਾਲ ਫਿਰ ਥੋੜ੍ਆ ਕੰਪਲੀਕੇਸ਼ਨ ਵੀ ਆ ਜਾਂਦੀਆਂ। ਅੱਜ ਤਾਂ ਮੈਂ ਸੋਚਿਆ ਸੀ ਕਿ ਇਹ ਸਬਜੈਕਟ ਮੈਟਰ ਸਾਰਿਆਂ ਨੂੰ ਲਿਸਨਰਸ ਨੂੰ ਅਸੀਂ ਅਪਡੇਟ ਕਰੀਏ ਕਿਉਂਕਿ ਇਟ ਇਜ਼ ਸਮਥਿੰਗ ਐਵਰੀਬਡੀ ਇਨ ਆਰ ਕਮਿਊਨਿਟੀ ਇਜ਼ ਇਨਵੈਸਟਿੰਗ ਇਨ।
ਬਿਲਕੁਲ ਜੀ, ਔਰ ਕੋਈ ਤੁਹਾਨੂੰ ਦਿੱਕਤ ਆ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਕੈਨ ਅਕਾਊਂਟਿੰਗ ਜਿਹੜੇ ਨੇ ਇਹਦੇ ਵਿੱਚ ਮੈਂ ਦੱਸਵਾਂ ਕਿ ਗੁਰਪ੍ਰੀਤ ਸਿੰਘ ਜੀ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ ਕਿਉਂਕਿ ਕਈ ਵਾਰ ਮੈਂ ਬਹੁਤ ਦੇਖ ਰਿਹਾ ਅੱਜ ਕੱਲ੍ਹ ਸਾਡੇ ਬਿਜ਼ਨਸਿਸ ਬਹੁਤ ਵਧੀਆ ਵੱਧ ਰਹੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਆਏ ਦਿਨ ਸਾਨੂੰ ਕੋਈ ਨਾ ਕੋਈ ਬਿਜ਼ਨਸ ਐਡ ਵੀ ਦਿੰਦੇ ਆ, ਓਪਨਿੰਗ ਵੀ ਹੋ ਰਹੀ, ਗ੍ਰੈਂਡ ਓਪਨਿੰਗ, ਨਵੇਂ ਬਿਜ਼ਨਸਿਸ ਐਂਡ ਦੇ ਆਰ ਗਰੋਇੰਗ ਐਟ ਅ ਵੈਰੀ ਗੁੱਡ ਪੇਸ ਵਿੱਚ, ਬੜਾ ਖੁਸ਼ੀ ਹੁੰਦੀ ਹੈ। ਲੇਕਿਨ ਜੇ ਤੁਹਾਨੂੰ ਕੋਈ ਚੈਲੇਂਜਸ ਆ ਰਹੇ ਨੇ ਐਂਡ ਤੁਹਾਨੂੰ ਇਹ ਚਾਹੀਦਾ ਹੈ ਕਿ ਕੋਈ ਐਸੇ ਵਧੀਆ ਬੰਦੇ ਹੋਣ ਜਿਹੜੇ ਕਿ ਤੁਹਾਡੀ ਸਾਰੀ ਚੀਜ਼ ਮੈਨੇਜ ਕਰਨ, ਮੈਂ ਚਾਹਾਂਗਾ ਕਿ ਗੁਰਪ੍ਰੀਤ ਜੀ ਤੁਸੀਂ ਜਰਾ ਨਾ ਆਪਣੀ ਸਰਵਿਸਿਜ਼ ਬਾਰੇ ਵੀ, ਆਰ ਯੂ ਫੁੱਲੀ ਕੈਪੇਬਲ ਕਿ ਸਮਾਲ ਫਰਮ ਲਾਰਜ ਫਰਮ ਕੋ, ਬਹੁਤ ਵੱਡੀ ਕੰਪਨੀ ਹੈ ਕਿਸੇ ਕੋਲ 300-400 ਬੰਦੇ ਕੰਮ ਕਰ ਰਹੇ ਨੇ, ਕੋਈ ਟਰੱਕਿੰਗ ਦਾ ਬੜਾ ਵੱਡਾ ਬਿਜ਼ਨਸ ਹੈ, ਕੀ ਤੁਸੀਂ ਫੁੱਲੀ ਕੈਪੇਬਲ ਹੋ ਇਸ ਸਾਰੀ ਚੀਜ਼ ਨੂੰ ਹੈਂਡਲ ਕਰਨ ਲਈ?
ਹਾਂਜੀ ਬਿਲਕੁਲ। ਸੋ ਸਾਡੇ ਕੋਲ ਇਸ ਟਾਈਮ ਕਲਾਇੰਟਸ ਹੈਗੇ ਨੇ ਆਲ ਫਰਮ ਸਮਾਲ ਮੀਡੀਅਮ ਟੂ ਲਾਰਜ ਸਾਈਜ਼, ਠੀਕ ਹੈ, ਜਿਨ੍ਹਾਂ ਨੂੰ ਅਸੀਂ ਪੂਰੀ ਟੈਕਸ, ਪੂਰੀ ਕਾਰਪੋਰੇਟ ਟੈਕਸ ਪਲੈਨਿੰਗ, ਪੇਰੋਲ, ਸਾਰੀ ਸਰਵਿਸਿਜ਼ ਦੇਖਦਾ। ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿੱਥੇ ਪੈਸੇ ਬਚਦੇ ਨੇ ਉਹ ਹੈਗੇ ਜੀ ਪਲੈਨਿੰਗ ਦੇ ਵਿੱਚ। ਅਗਰ ਤੁਸੀਂ ਪਹਿਲੇ ਡਿਸਕਸ ਕਰੋ, ਪਲਾਨ ਕਰੋ, ਉਹਦੇ 'ਚ ਹੀ ਟੈਕਸ ਦੇ ਰਹੇ ਨੇ। ਅਗਰ ਤੁਸੀਂ ਸਾਰਾ ਸਾਲ ਦੇ ਸਾਰੇ ਐਕਸਪੈਂਸ ਕਰਕੇ ਆਉਂਦੇ ਹੋ ਫਿਰ ਉਹਦੇ 'ਚ ਟੈਕਸ ਪਲੈਨਿੰਗ ਇਤਨੀ ਅੱਛੀ ਤਰ੍ਹਾਂ ਨਹੀਂ ਹੋ ਸਕਦੀ। ਬਟ ਯੈਸ, ਵੀ ਸਰਵ ਹੋਟਲ ਬਿਲਡਰਸ, ਵੀ ਸਰਵ ਡਾਕਟਰਸ, ਲੋਇਰਸ, ਵੀ ਸਰਵ ਮੈਨੀ ਮੈਨੂਫੈਕਚਰਿੰਗ ਕੰਪਨੀਜ਼, ਮੈਨੀ ਬਿਗ ਟਰੱਕਿੰਗ ਕੰਪਨੀਜ਼। ਸੋ ਜਿਸ ਤਰ੍ਹਾਂ ਦਾ ਸਾਈਜ਼ ਹੈ ਤੁਹਾਡਾ ਬਿਜ਼ਨਸ ਦਾ, ਇਟ ਡਜ਼ਨਟ ਹਰਟ ਟੂ ਗਿਵ ਅਸ ਅ ਕਾਲ, ਕਮ ਟੂ ਅਸ, ਸਾਡਾ ਫੋਨ ਨੰਬਰ ਹੈ 905-789-8484, we're on Highway 10 in Matheson. Come, have a free discussion and from there we can help you.
My number theek bol rahe ji, 905-789-8484.
Haan ji, thank you ji.
ਠੀਕ ਹੈ ਜੀ, 905-789-8484 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਗੁਰਪ੍ਰੀਤ ਜੀ ਦੇ ਨਾਲ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਹੈ। ਗੁਰਪ੍ਰੀਤ ਜੀ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ,
ਥੈਂਕ ਯੂ ਵੈਰੀ ਮਚ, ਥੈਂਕ ਯੂ,
ਥੈਂਕ ਯੂ, ਥੈਂਕ ਯੂ। ਔਰ ਜੀ ਸੁਵਿਨਾ ਜੀ, ਕੋਈ ਹੋਰ ਸਪੋਂਸਰ ਹੈਗੇ ਨੇ ਸਾਡੇ ਨਾਲ?
ਜੀ ਅਸੀਂ ਨੀਤੂ ਮਾਨ ਜੀ ਬਾਰੇ ਦੱਸਣਾ ਜ਼ਰੂਰ ਚਾਹਾਂਗੇ ਕਿ ਪ੍ਰੋਪਰਟੀ ਐਂਡ ਇਨਵੈਸਟਮੈਂਟ ਰਿਲੇਟਿਡ ਕੋਈ ਵੀ ਮਨ ਵਿੱਚ ਸਵਾਲ ਉੱਠੇ ਤਾਂ ਬਹੁਤ ਹੀ ਓਨੈਸਟ ਐਂਡ ਡੈਡੀਕੇਟਿਡ ਰੀਅਲਟਰ ਨੀਤੂ ਮਾਨ ਜੀ ਨੂੰ ਜ਼ਰੂਰ ਸਰੋਤੇ ਕਾਲ ਕਰਨ ਐਟ 416-878-6466-416-878-6466 ਤੇ ਵੈਜੀ ਲਵ ਸਪੀਡ ਐਂਡ ਸਨੈਕਸ ਜ਼ਰੂਰ ਜਾਣ ਇਸ ਲੰਚ ਬ੍ਰੇਕ ਅੱਜ ਵੀ ਜੋ ਹੈ ਉਸ ਤੇ। 50 ਸਨੀਵੇਲ ਗੇਟ ਯੂਨਿਟ 8 ਇਜ਼ ਦੀ ਐਡਰੈਸ, 905-789-8899 ਇਜ਼ ਦਾ ਨੰਬਰ ਟੂ ਕਾਲ, 905-789-8899, 100% ਪਿਓਰ ਵੈਜੀਟੇਰੀਅਨ ਫੂਡ ਉੱਥੇ ਉਹਨਾਂ ਨੂੰ ਮਿਲੇਗਾ। ਬੁਵੇਡ ਐਂਡ ਮਾਊਂਟੇਨਸ ਦੀ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਹੈ ਜੀ, 15 ਉਸ ਪਲਾਜ਼ਾ ਦੇ ਸਾਹਮਣੇ ਜੀ, U3G।
ਸੁਵਿਨਾ ਜੀ ਨਾਲ ਹੀ ਤੁਸੀਂ ਜ਼ਰਾ ਸਾਡੇ ਫੋਨ ਨੰਬਰ ਦੇ ਦਿਓ, ਅਸੀਂ ਚਾਹੁੰਦੇ ਹਾਂ ਕਿ ਜੇ ਕਿਸੇ ਨੇ ਲਗਜ਼ਰੀ ਵਹੀਕਲ ਖਰੀਦਣੀ ਹੈ ਦੈਨ ਯੂ ਮਸਟ ਰਿਮੈਂਬਰ ਕੁਲਜੀਤ ਬਤਰਾ, ਕੁਲਜੀਤ ਬਤਰਾ ਸਾਹਿਬ ਨਾਲ ਸੰਪਰਕ ਕਰੋ। ਮਰਸਡੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੈ ਕਿਉਂ, ਸ਼ੋਰੂਮ ਇਹਨਾਂ ਦਾ ਜਾ ਕੇ ਦੇਖੋ, ਤਬੀਅਤ ਤੁਹਾਡੀ ਖੁਸ਼ ਹੋ ਜਾਏਗੀ। ਔਰ ਗੱਡੀਆਂ ਹਰ ਤਰ੍ਹਾਂ ਦੀਆਂ ਇਹਨਾਂ ਕੋਲ ਮੌਜੂਦ ਹੈਗੀਆਂ ਨੇ। ਤੁਸੀਂ ਬ੍ਰਾਂਡ ਨਿਊ ਕਾਰ ਜਦੋਂ ਲੈਣੀ ਹੈ, ਕਾਰ, ਵੈਨ, ਟਰੱਕ ਜਾਂ SUV, ਤਾਂ ਤੁਸੀਂ ਕੁਲਜੀਤ ਬਤਰਾ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ, ਕੁਛ ਥੋੜ੍ਹੇ ਪੈਸੇ ਬਚਾਉਣੇ ਤਾਂ ਫਿਰ ਫਲੋਰ ਮਾਡਲ ਵੀ ਮਿਲ ਜਾਏਗਾ। ਵੈਸੇ ਤਾਂ ਅੱਜ ਕੱਲ੍ਹ ਲੀਜ਼ ਦੇ ਵਿੱਚ $10-20 ਦਾ ਫਰਕ ਹੁੰਦਾ ਹੈ। ਆਰਾਮ ਦੇ ਨਾਲ ਨਵੀਂ ਗੱਡੀ ਲਓ ਔਰ ਵਧੀਆ ਆਪਣੇ ਕਲਰ ਚੋਇਸਿਸ ਲਓ, ਸਟਾਈਲਿਸ਼ ਮਾਡਲਸ ਨੇ ਇਹਨਾਂ ਦੇ। ਸੋ ਬਹੁਤ ਬਹੁਤ ਤੁਹਾਨੂੰ ਵਧੀਆ ਡੀਲ ਦੇਣਗੇ, ਕੁਲਜੀਤ ਬਤਰਾ ਹੁਣਾਂ ਨਾਲ ਸੰਪਰਕ ਕਰੋ। ਸੋ ਤੁਸੀਂ ਗ੍ਰੇਟਰ ਟੋਰੋਂਟੋ ਏਰੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਤੁਸੀਂ ਮਾਰਕਮ 'ਚ ਹੈਗੇ ਹੋ ਜਾਂ ਫਿਰ ਤੁਸੀਂ ਹੈਮਿਲਟਨ 'ਚ ਬੈਠੇ ਹੋ, ਮਿਸਿਸਾਗਾ, ਬ੍ਰੈਮਟਨ, ਜਿੱਥੇ ਵੀ ਬੈਠੇ ਹੋ, ਜਦੋਂ ਮਰਸਡੀਜ਼ ਦੀ ਗੱਡੀ ਲੈਣੀ ਹੈ, ਚਾਹੀਦੀ ਹੈ ਕੋਈ ਸ਼ਾਨਦਾਰ ਲਗਜ਼ਰੀ ਗੱਡੀ, ਤਾਂ ਫਿਰ ਕੁਲਜੀਤ ਬਤਰਾ ਹੋਣਾ ਨੂੰ ਤੁਸੀਂ ਯਾਦ ਰੱਖਣਾ ਹੈ। ਫੋਨ ਨੰਬਰ ਦਿਓ ਜੀ ਸੁਵਿਨਾ ਜੀ, ਕੁਲਜੀਤ ਬਤਰਾ ਸਾਹਿਬ ਦਾ। ਥੈਂਕ ਯੂ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਅਨਿਲ ਜੀ, ਆਪ ਆਉਂਦੀ ਆ ਨੇ ਜੀ, ਅਨਿਲ ਜੀ ਗੋ ਅਹੈਡ।
ਯੁਧਵੀਰ ਜੀ, ਸੁਪ੍ਰਭਾਤ ਜੀ, ਕੈਸੇ ਹੈਂ ਆਪ?
ਤੋ ਪ੍ਰਭਾਤ ਜੀ, ਬਿਲਕੁਲ ਠੀਕ ਹੈ ਜੀ।
ਦੇਖਿਏ ਜੀ, ਇਹ ਜੋ ਆਪਣੇ ਵਿਸ਼ੇ ਉਠਾਇਆ ਹੈ, ਪਹਿਲੀ ਬਾਤ ਤੋਂ ਮੇਰੇ ਵਿਚਾਰ ਸੇ ਇਹ ਵਿਸ਼ੇ ਥੋੜਾ ਸਾ ਕਮਜ਼ੋਰ ਵਿਸ਼ਾ ਹੈ।
देखिए जो ये बहुत संवेदनशील मुद्दा है और इस विषय में देखिए ऐसा होता है संबंधों के अंदर जब गहराई होती है, जिस संबंध में गहराई है उसके लिए यह विषय कोई इतना महत्वपूर्ण नहीं होता। अब आप देखिए जो थप्पड़ होता है पिता पुत्र को भी मारता है, माता बेटे को भी मारती है, बेटी को भी मारती है, पिता भी बेटी को लगा देता है, तो क्या वो संबंध टूट जाते हैं? ठीक, यही ऐसी ही कुछ स्थिति पति और पत्नी के बीच में भी आ सकती है, तो वो ही क्यों टूटने की तरफ जाएंगे? तो ये एक जो विषय है सोचने का विषय है, संबंध के अंदर जहां गहराई होती है कभी गर्मा गर्मी या किसी चीज के अंदर आकर अगर कोई बात परिस्थिति अच्छी आ जाती है तो व्यक्ति को भटकना नहीं चाहिए उस विषय। हेलो,
हाँ जी, हाँ जी, आप अपने विचार दीजिए। हाँ जी,
हाँ, डिस्टर्बेंस आ रही है सर।
हाँ जी, हाँ जी, हाँ जी,
तो, हाँ जी, तो इसमें ना इस व्यक्ति को थोड़ा सा संवेदनशील होना चाहिए, समस्या को सुलझाने की तरफ के जाने के लिए हमारा जो समाज है ज्यादा प्रेरित करता है। हम देखिए हमारा जो समाज है हम तो 7 जन्मों की बातें करते हैं, हमें थपड़ पे कैसे इस बात का निर्धारण कैसे करेंगे? तो मेरे हिसाब से ये जो विषय है इस विषय के अंदर ऐसा जो है जो भी इन्होंने ठीक है पिक्चर के हिसाब से ठीक है, लेकिन व्यक्तिगत जीवन में इसको हम स्वीकार नहीं कर सकते कि एक थप्पड़ लगेगा हम सीधे डिवोर्स में जाएंगे। सम्मान की जहां तक बात है वो बिल्कुल समान होना चाहिए, हिंसा को बिल्कुल प्रेरित नहीं कर सकते हम तो। और जहां तक बात है थप्पड़ आजकल का जो समाज है, जैसे हमारी अब जो समाज है पढ़ लिख रहा है आगे बढ़ रहा है, तो थप्पड़ तो औरत भी आदमी को मार सकती है, आदमी भी औरत को मार सकता है, इसमें कोई विषय ही नहीं है और ना ही इसमें यह विषय ऐसा है कि इसके लिए किसी तोड़फोड़ की तरफ जाए। ये मेरा अपना विचार है, आपके विचार में जरूर सुनता हूँ। धन्यवाद।
धन्यवाद अनिल जी। मैं इस पे एक तो ये कहूंगा कि मैं आपकी बात से सहमत हूँ कि दिस इज अ वेरी सेंसिटिव इशू, के लेकिन ऐसा है कि वाई मीडिया की शुरू से ये रिवायत रही है कि वी हैव नेवर शाइड अवे फ्रॉम डिस्कसिंग एनी सेंसिटिव इशू, हम हर सेंसिटिव इशू जो है उसको जरूर टच करते हैं, बट बींग अ वेरी रिस्पॉन्सिबल मीडिया, क्योंकि हमारी जब टीम मीटिंग्स होती है वाई मीडिया की तो मैं हमारे सारे टीम मेंबर से बात करता हूं कि वी आर नॉट अ लाउड मीडिया एंड वी आर नॉट अ मसाला मीडिया, सो हमें सेंसिटिविटी का ख्याल भी रख के करना है लेकिन इस तरीके से बात करनी है कि मुद्दा जो है अगर आज कम्युनिटी में इशू मुझे लगता है कि ये इंपॉर्टेंट है। देखिए आज एक मूवी जो दुनिया भर में देखी जा रही है हर मीडिया उसको कवर कर रहा है, आज आप देखिए तापसी पन्नू के इंटरव्यूज रोज आ रहे हैं, हर रोज तापसी पन्नू का इंटरव्यू आ रहा है, आप NDTV उठा के देख लीजिए आज तक सब जगह वो डिस्कशन कर रही है इस समय तापसी पन्नू, और उनका ट्रेलर दुनिया भर में चल रहा है इस समय, हम कनाडा में भी चैनल वाइपर चला रहे हैं। सो हम हमारे आंखें बंद करने से ये सेंसिटिव इशू दूर नहीं जाएगा। बाकी आपने अपने विचार दे दिए हैं, मैं जरूर इस पे अपने विचार दूंगा और मैं ये भी जरूर कहूंगा कि यस इस पे हम एक पूरा फुल स्केल प्रोग्राम करने जा रहे हैं आगे चल के, मैं अभी अनाउंसमेंट भी करूंगा, हम एक फुल स्केल प्रोग्राम करेंगे और चैनल वाई पर भी किसी दिन हम बैठ के वी विल डिस्कस दिस ऑन चैनल वाई एज वेल, और चैनल वाई पर हम कोशिश करेंगे कि पैनल में मेल मेंबर्स भी हों और फीमेल रिप्रेजेंटेशन भी हो, और हम जल्दी अनाउंसमेंट भी करेंगे कि कब हम इसको डिस्कस करेंगे चैनल वाई पर। इस पर एक डिटेल डिस्कशन मुझे लगता है कि बनती है कि क्योंकि इस पर बहुत लोगों के अलग अलग विचार हैं, तो मैं डिटेल डिस्कशन करूंगा इसके ऊपर और आप सबके विचार भी जरूर लिए जाएंगे। जी कमल पाटिया जी का मैं स्वागत करना चाहूंगा, फिर पंकज मुंगा जी ने भी वेलकम कर लिया, फिर कॉल इसी तरह जारी रहेंगी। कमल पाटिया जी वेलकम सर, हाउ आर यू?
युधवीर जी आई एम फाइन, थोड़ी गल्लां थोड़ा प्रोग्राम सुन के बहुत आनंद आंदा है एंड मैनू चंगा लगदा दैट यू डोंट बैक अवे फ्रॉम टेकिंग सबस्टेंस, ते मुबारक होए तुसी जिस तरह अपना प्रोग्राम चलांदे हो।
थैंक यू कमल पाटिया जी। देखो असी तो शुरू तो कह चुके हैं कि वी विल नॉट शाय अवे फ्रॉम एनी सेंसिटिव इश्यूज, बिकॉज इफ द इशू इज यू नो हिटिंग ऑन आर फेस सो वी कैन नॉट शाय अवे फ्रॉम दैट, अखां बंद करन दे नाल इशू ने नहीं चले जाना। और ये जिहड़ा इशू है ये हर समाज दे विच है, साडी साउथ एशियन कम्यूनिटी का नहीं है, जिहड़ा ये इशू है कि हसबेंड ने वाइफ दे थप्पड़ मार दिता, हुण की इहदा हल है? क्या वाइफ तलाक दे दे? हुण तापसी पन्नू जी ने तो कह दिता मूवी दे विच, मैडम पन्नू जी कह रहे हैं कि जी वाइफ नूं तलाक दे देना चाहिए, पिटीशन दाखिल कर दिती है, बट क्या अज दे समाज दे विच हस्बैंड तलाक देना चाहिए नहीं देना चाहिए? या थप्पड़ खा लेने चाहिए ने। सो ये बारे एटलीस्ट विचार चर्चा असं चाहेंगे कि जरूर की जाए, बाकी हरेक की अपनी अपनी मर्जी और हर कोई अपने अपने विचार ये जरूर दे। हाँ मैं एक चीज जरूर कहांगा कि मैं भी अपने विचार इतने दवांगा, एंड मैं अपनी वाइफ नू भी पूछा, वी ऑलसो डिस्कस दिस इशू, मैं अपनी वाइफ नू भी पूछा कि जो ट्रेलर चल रहा है, और मजेदार गल है कि असी इकट्ठिया ने असी बैठ मैं तो क्या कि अजकल मैं बहुत सारिया खबर चैनल वाइज तो देखता, मैं भी नहीं ये विचार किया, बट होया कि असी घर च बैठे से और शाम नू असी भी बड़े शौक दे नाल एंटरटेनमेंट प्रोग्राम देखते हैं चैनल वाइज, तो मैं दस दवा जिन्होंने नहीं पता शाम छे बजे सारा एंटरटेनमेंट का आता है, तो ट्रेलर जो चलिया तो वी ऑलसो डिस्कस आई डिस्कस विद माई वाइफ के मैं जी यह लड़की कह रही है हीरोइन मूवी की मैडम पन्नू तापसी पन्नू जी कहते हैं कि जी थप्पड़ मारिया तो कहती जी मैं तो तलाक दे देना है, उन्होंने बड़े सारे लोग कह भी रहे हैं कि यार एक थप्पड़ ही मारिया इन्नी कि वड्डी गल हो गई, ईवन उसके फैमिली मैंबर्स उन्होंने कह रहे हैं कि औरत को सहना सीखना चाहिए। सो आई आस्क माई वाइफ शी रिप्लाइड, मैं उन्होंने जवाब भी जरूर दसागा और मैं भी जो मेरे विचार ने भी जरूर दसागे, बट वी हैव टू डिस्कस दिस, बट मॉर्गेज की भी गल कर लिए। बाकी बहुत शुक्रिया कमल भाटिया जी, वी लर्न अ लॉट फ्रॉम यू, थोड़े को बड़ा कुछ सीखते हैं असं रोजाना, सो मॉर्गेज की की अपडेट है सर वो भी जरूर साझी करो।
देखो जी मॉर्गेज की अपडेट मैं साझी करना वा, कोरोना वायरस जरा हो रहा है दैट इज अफेक्टिंग द इकोनॉमीज अराउंड द वर्ल्ड, ए पंकज मोंगा साहब आके ज्यादा दसन गए, लेकिन अगर यह वीकनेस रही तो मॉर्गेज के रेट थले जाएंगे, फिक्स मॉर्गेज के रेट स्पेशली हाई रेशियो हमने ही थोड़े लोअर होना शुरू हो गए ने। मैनू यह भी उम्मीद है कि वेरी सून जोड़ा हैगा है बैंक ऑफ कैनेडा के रेट कट किए जाएंगे प्राइम रेट, ते मॉर्गेज वेरिएबल वास्ते भी काफी घट हो जाएगी एटलीस्ट 25 बेसिस पॉइंट, ते होर भी काफी गल्लां हो रही ने, बट ऑल दैट इज कि वेदर इट हैपन्स इन वन मंथ और टू मंथ होने की काफी उम्मीद हैगी है। बट कमिंग बैक टू युद्धवीर जी ऑन द डायरेक्ट मॉर्गेज, देखो जी रियल एस्टेट में कहते हैं लोकेशन लोकेशन लोकेशन, मॉर्गेज वास्ते मैं कहना वा प्लान प्लान प्लान, चाहे अगर प्लान कर लेंगे हो चाहे लोगों का अपना ट्रकिंग द बिजनेस है, टैक्सी सर्विसेज ने, कंसल्टिंग प्रैक्टिसेज ने, आईटी प्रोफेशनल ने, या कोई भी बिजनेस हो, अगर पहले प्लान कर लो तो वी कैन गाइड देम इनटू गेटिंग मॉर्गेज जिनी उन्होंने रिक्वायरमेंट हो, डिपेंड करता है प्लानिंग किनी हो, प्लानिंग किस तरह की हो जाए। इन मैं कई बार युद्धवीर जी बिजनेस ओनर वास्ते ए लेंडर को भी मॉर्गेज लै दें प्रोवाइडेड दे मीट द क्राइटेरिया, तो काफ़ी कुछ जी मॉर्गेज के चंगे प्रोडक्ट आए दे ने, डिपेंड करता है कि प्लानिंग कैसी चल रही है। दूजा युद्धवीर जी जिस तरह अजकल प्रॉपर्टी पैसे जा रहे ने, मैं सारिया नू यही सलाह देना वा दैट इफ योर फंड परमिटेड यू टेक अ प्रॉपर्टी जिहदा तुसी पार्ट ऑफ इट यू कैन रेंट इट आउट एंड अर्न सफिशियंट इनकम कि काफी की तुहाडी मॉर्गेज की पेमेंट जिहड़ी ना उहदे चों निकल जाती है। युद्धवीर जी मेरे को काफी इन्वेस्टर्स भी हैगे ने जिहड़ा एक दो तीन पांच पांच प्रॉपर्टियां लैंदे ने, मैं उन्होंने भी यही कहना अगर तुसी प्लानिंग प्रॉपरली कर सकते हो तो स्काई इज नॉट द लिमिट, तुसी काफी कुछ अगे काम कर सकते हो, ते या अगर किसी ने रिन्यू करवाना होवे या रीफाइनेंस करवाना होवे या अपने मकान तो इक्विटी कढ़नी है, अगर इक्विटी चंगी है कढ़नी है तो योर इनकम परमिट्स इट, यू शुड नॉट पे हाई रेट ऑफ इंटरेस्ट सर। जिस तरह अजकल मेरे को कोई क्लाइंट दो तरह ने जिहड़ा डेट कंसोलीडेट कर रहे ने कि भाई क्या क्रेडिट कार्ड का बड़ा डेट है या लाइन ऑफ क्रेडिट हाई इंटरेस्ट है, अगर थोड़ी मॉर्गेज परमिट कर दी है थोड़ी प्रॉपर्टी वैल्यू परमिट कर दी है तो तुम उन्होंने मर्ज कर लो मेन मॉर्गेज विच। इस तरह देखो जी बड़े प्रोग्राम हैगे ने एंड किसी भी मॉर्गेज प्रोफेशनल गल कर लो, अगर मेरे नाल गल करनी मेरे नाल गल कर लो एंड असं हमेशा इस तरह ही गाइड करांगे कि युद्धवीर जी क्लाइंट दे चेहरे ते शिकन नहीं आएगी दिल च सुकून आएगा।
ठीक है जी, चेहरे ते शिकन नहीं आएगी सुकून आएगा, मॉर्गेज विद पीस ऑफ माइंड, ये स्लोगन है कमल भाटिया जी का मॉर्गेज विद पीस ऑफ माइंड। सर फोन नंबर अपना क्विकली अनाउंस कर दो जी।
हाँ जी फोन नंबर है 416 564 BART START, that is 416-564-6267. ਇੱਥੇ ਯੁਧਵੀਰ ਜੀ ਮੈਂ ਵੀ ਕਹਿਣਾ ਚਾਹਾਂਗਾ ਕਿ ਸਾਡੀ ਕੋਈ ਫੀਸ ਨਹੀਂ ਹੈਗੀ, ਬਸ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਕਲਾਇੰਟ ਦਾ ਕੰਮ ਚੰਗਾ ਹੋ ਜਾਏ, ਉਹਨਾਂ ਨੂੰ ਮੋਰਗੇਜ ਚੰਗੀ ਮਿਲ ਜਾਏ. ਵੀ ਕੈਨ ਓਨਲੀ ਗਾਈਡ ਦੈਮ ਇਨ ਟੂ ਗੈਟਿੰਗ ਦੀ ਬੈਸਟ ਮੋਰਗੇਜ ਪੋਸੀਬਲ. ਅਤੇ ਐਂਡ ਵੰਸ ਅਗੇਨ ਯੁਧਵੀਰ ਜੀ, ਕੰਗਰੈਚੁਲੇਸ਼ਨ ਟੂ ਯੂ ਔਨ ਰਨਿੰਗ ਸੱਚ ਐਨ ਮੀਨਿੰਗਫੁਲ ਇਨਸਾਈਟਫੁਲ ਪ੍ਰੋਗਰਾਮ.
ਸੋ ਕਾਇੰਡ ਆਫ ਯੂ ਕਨੇ ਜੀ, ਸੋ ਕਾਇੰਡ ਆਫ ਯੂ. ਥੈਂਕ ਯੂ ਸਰ, ਥੈਂਕ ਯੂ. ਥੈਂਕ ਯੂ, ਆਲ ਦੀ ਬੈਸਟ. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੀ ਇਸ ਵੇਲੇ ਸੁਣ ਰਹੇ ਹੈਗੇ ਹੋ. ਪੰਕਜ ਮੋਂਗਾ ਜੀ ਦਾ ਵੀ ਸਵਾਗਤ ਕਰ ਲਈਏ. ਪੰਕਜ ਜੀ ਵੈਲਕਮ ਸਰ, ਹਾਊ ਆਰ ਯੂ
ਜੀ? ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ. ਮੈਂ ਵੀ ਗੱਲ ਕਹਿ ਦੇਵਾਂ ਸਰ, ਟੌਪਿਕ ਬੜਾ ਜ਼ਬਰਦਸਤ ਹੈ.
ਟੌਪਿਕ ਸਰ ਜ਼ਬਰਦਸਤ ਹੈ ਤੇ ਤੁਸੀਂ ਵੀ ਗੱਲ ਕਰੋ, ਕਿਉਂਕਿ ਜ਼ਬਰਦਸਤ ਟੌਪਿਕ ਦੇ ਉੱਤੇ ਤੁਹਾਡੇ ਜ਼ਬਰਦਸਤ ਵਿਚਾਰ ਪੰਕਜ ਮੋਂਗਾ ਜੀ ਜ਼ਰੂਰ ਚਾਹੀਦੇ ਨੇ. ਗੋ ਅਹੈਡ ਸਰ.
ਓਕੇ, ਇਕਨੋਮੀ ਨੂੰ ਛੱਡ ਕੇ ਆ ਜਾਂਦੇ ਤੇ ਗੱਲ ਕਰਦੇ ਹਾਂ ਫਿਰ. ਦੇਖੋ ਮੇਰੇ ਹਿਸਾਬ ਨਾਲ ਜੇ ਹੁਣ ਥੋੜੇ, ਮੈਂ ਜ਼ਿਆਦਾ ਟੌਪਿਕ ਨਹੀਂ ਸੁਣਿਆ ਹੈ, ਥੋੜੀ ਦੇਰ ਸੁਣਿਆ ਮੈਂ ਤੁਹਾਡਾ. ਇੱਕ ਕਾਲਰ ਆਏ ਸੀ, ਉਹਨਾਂ ਨੇ ਕਿਹਾ ਸੀਗਾ ਬੇਟੇ ਨੂੰ ਵੀ ਤਾਂ ਥੱਪੜ ਮਾਰ ਲੈਂਦੇ ਹਾਂ, ਮਾਂ ਬੇਟੇ ਨੂੰ ਮਾਰ ਲੈਂਦੀ ਹੈ, ਫਾਦਰ ਬੇਟੇ ਨੂੰ ਮਾਰ ਲੈਂਦਾ ਹੈ, ਤਾਂ ਵਾਈਫ ਨੂੰ ਮਾਰਤਾ, ਅਗਰ ਰਿਸ਼ਤਾ ਅੱਛਾ ਹੈ ਗਹਿਰਾ ਹੈ ਤਾਂ ਕੋਈ ਹਰਜ ਨਹੀਂ ਹੈ. ਉਹਨਾਂ ਦੀ ਗੱਲ ਇਹ ਸੀਗੀ ਮੇਰੇ ਹਿਸਾਬ ਨਾਲ, ਠੀਕ ਹੈ ਮੇਰੇ. ਲੇਕਿਨ ਮੈਨੂੰ ਇਸ 'ਤੇ ਓਬਜੈਕਸ਼ਨ ਹੈ ਸਰ. ਜਦੋਂ ਤੁਸੀਂ ਆਪਦੇ ਫਾਦਰ ਨੂੰ ਥੱਪੜ ਨਹੀਂ ਮਾਰ ਸਕਦੇ, ਤੁਸੀਂ ਆਪਦੇ ਮਦਰ ਨੂੰ ਥੱਪੜ ਨਹੀਂ ਮਾਰ ਸਕਦੇ, ਇਹ ਰਿਸ਼ਤਾ ਬਰਾਬਰ ਦਾ ਰਿਸ਼ਤਾ ਹੈ. ਬਰਾਬਰ ਦੇ ਰਿਸ਼ਤੇ ਤੇ ਉੱਪਰ ਦੇ ਰਿਸ਼ਤੇ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ. ਛੋਟੇ ਬੱਚੇ ਨੂੰ ਤੁਸੀਂ, ਕਿਉਂਕਿ ਉਹਨੇ ਗਲਤੀ ਕੀਤੀ ਹੈ ਕੁਛ ਕਰ ਦਿੱਤਾ, ਲੇਕਿਨ ਜਦੋਂ ਤੁਹਾਡਾ ਬੱਚਾ 25 ਸਾਲ ਦਾ ਜਾਂ 30 ਸਾਲ ਦਾ ਹੋ ਜਾਂਦਾ, ਫਿਰ ਤੁਸੀਂ ਥੱਪੜ ਨਹੀਂ ਮਾਰਦੇ ਉਹਨੂੰ, ਕਿਉਂਕਿ ਉਹ ਬਰਾਬਰ ਆ ਸਕਦਾ ਹੁੰਦਾ. ਉਹਦੀ ਥਿੰਕਿੰਗ ਹੁਣ ਅੱਛੀ, ਉਹ ਸਹੀ ਡਿਸੀਜਨ ਲੈ ਰਿਹਾ ਹੁੰਦਾ, ਜਾਂ ਗਲਤ ਵੀ ਲੈ ਰਿਹਾ ਤਾਂ ਉਹ ਆਪਦੇ ਡਿਸੀਜਨ ਲੈ ਰਿਹਾ. ਸੋ ਤੁਸੀਂ ਕਿਸੇ ਨੂੰ ਕਰੈਕਟ ਨਹੀਂ ਕਰ ਸਕਦੇ ਹੋ ਜਦੋਂ ਉਹ ਤੁਹਾਡੇ ਬਰਾਬਰ ਹੋਵੇ. ਤੁਹਾਡੇ ਦੋਸਤ ਹੁੰਦੇ ਨੇ ਸਰ, ਇਹੋ ਜਿਹੇ ਦੋਸਤ ਹੁੰਦੇ ਨੇ ਅੱਛੇ ਅੱਛੇ, ਜਿਹੜੇ ਤੁਹਾਡੇ ਭਾਈਆਂ ਤੋਂ ਵੀ ਜ਼ਿਆਦਾ ਹੋ ਜਾਂਦੇ ਨੇ ਕਈ ਵਾਰੀ. ਤੁਸੀਂ ਇੱਕ ਥੱਪੜ ਮਾਰ ਕੇ ਤਾਂ ਵੇਖੋ ਉਹਨਾਂ ਨੂੰ, ਉਹ ਤੁਹਾਡੇ ਭਾਈ, ਛੋਟੇ ਭਾਈ ਤੋਂ ਵੀ ਜ਼ਿਆਦਾ ਅੱਛਾ ਰਿਲੇਸ਼ਨ ਹੈ ਉਹਨਾਂ ਦਾ, ਲੇਕਿਨ ਤੁਸੀਂ ਉਹਨੂੰ ਥੱਪੜ ਥੋੜ੍ਹੀ ਮਾਰੋਗੇ. ਸੋ ਸਿਚੁਏਸ਼ਨ ਇਹ ਹੈ ਕਿ ਜਦੋਂ ਬਰਾਬਰ ਰਿਸਪੈਕਟ ਹੋਵੇ ਤਾਂ ਉਹਦੇ 'ਚ ਥੱਪੜ ਨਹੀਂ ਆਉਣਾ ਚਾਹੀਦਾ, ਬਸ ਇਹ ਮੈਂ ਕਹਿਣਾ ਚਾਹਾਂਗਾ.
ਠੀਕ ਹੈ, ਤੇ ਸਵਾਲ ਜਿਹੜਾ ਅਗਲਾ ਹੈ ਉਹਦਾ ਕੋਈ ਤੁਸੀਂ ਕਮੈਂਟ ਕਰਨਾ ਚਾਹੋਗੇ ਪੰਕਜ ਜੀ? ਕਿ ਅਗਲਾ ਸਵਾਲ ਇਹ ਹੈ ਕਿ ਹੁਣ ਤਾਪਸੀ ਪੰਨੂ ਜੀ ਕਹਿੰਦੇ ਨੇ ਕਿਉਂਕਿ ਥੱਪੜ ਵੱਜ ਗਿਆ, ਤੁਸੀਂ ਕਹਿੰਦੇ ਨਹੀਂ ਲੱਗਣਾ ਚਾਹੀਦਾ, ਦੈਟ ਇਜ਼ ਪੁਆਇੰਟ ਨੰਬਰ 1. ਇਹਦੇ 'ਤੇ ਦੋ ਸਵਾਲ ਹੈ. ਦੂਸਰਾ ਸਵਾਲ ਇਹ ਹੈ ਕਿ ਉਹ ਕਹਿੰਦੇ ਜੀ ਕਿ ਜੀ ਜਿਹੜਾ ਵਾਈਫ ਦੇ ਥੱਪੜ ਲੱਗ ਗਿਆ ਤੇ ਤਾਪਸੀ ਪੰਨੂ ਜੀ ਕਹਿੰਦੇ ਨੇ ਦਿਸ ਇਜ਼ ਗਰਾਊਂਡ ਫੋਰ ਡਿਵੋਰਸ. ਉਹ ਕਹਿੰਦੇ ਵੀ ਇੱਕ ਵੀ ਥੱਪੜ ਮਾਰਿਆ ਤੇ ਉਹ ਕਹਿੰਦੇ ਜੀ ਪਟੀਸ਼ਨ ਦਾਖਲ ਕਰਤੀ. ਉਹ ਕਹਿੰਦੇ ਜੀ ਪਿਆਰ ਔਰ ਰਿਸਪੈਕਟ ਦੋਨੋਂ ਚਾਹੀਦੇ ਆ. ਉਹ ਕਹਿੰਦੇ ਹੁਣ ਮੈਂ ਨਹੀਂ ਇਹਦੇ ਬੰਦੇ ਦੇ ਨਾਲ ਰਹਿਣਾ, ਹਸਬੈਂਡ ਨੂੰ ਛੱਡ ਦਿੱਤਾ ਜਾਵੇ. ਇਹ ਤਾਪਸੀ ਪੰਨੂ ਜੀ ਦਾ ਬਿਆਨ ਹੈ. ਤੁਸੀਂ ਕਮੈਂਟ ਕਰ ਵੀ ਸਕਦੇ ਹੋ, ਨਹੀਂ ਵੀ ਕਰ ਸਕਦੇ, ਸਿੰਟਾਇਰਲੀ ਅਪ ਟੂ ਯੂ.
ਮੈਂ ਇਸ 'ਤੇ ਕਮੈਂਟ ਇਸ ਵਾਸਤੇ ਨਹੀਂ ਕਰਨਾ ਚਾਹਾਂਗਾ ਕਿਉਂਕਿ ਹਲੇ ਤੱਕ ਅਸੀਂ ਪੂਰੀ ਮੂਵੀ ਨਹੀਂ ਦੇਖੀ.
ਅੱਛਾ ਠੀਕ ਹੈ, ਇੱਥੇ ਪੂਰੀ ਮੂਵੀ ਦੇਖ ਕੇ ਵਿਚਾਰ ਲਵਾਂਗੇ. ਠੀਕ ਹੈ ਜੀ, ਅਗਲੀ ਕਾਲ ਕਰਦੇ ਜੀ. ਹਰਬੰਸ ਸਾਹਿਬ ਤੁਸੀਂ ਆਉਂਦੇ ਰਹੋ ਜੀ. ਹਰਬੰਸ ਜੀ ਗੋ ਹੈਡ.
ਜਦਵੀਰ ਜੀ ਕੀ ਹਾਲ ਚਾਲ ਆ?
ਠੀਕ ਹੈ ਸਰ, ਬਹੁਤ ਵਧੀਆ, ਮਿਹਰਬਾਨੀ.
ਮੈਨੂੰ ਬਹੁਤ ਦਾ ਚੇਤਾ ਭੁੱਲ ਗਿਆ ਕਰਕੇ ਮੈਂ ਕਾਲ ਕਰ ਬੈਠਾ. ਆਪਾਂ ਥੱਪੜ ਤੇ ਗੱਲ ਕਰਨੀ, ਕਰ ਲਵਾਂ ਜੀ?
ਹਾਂਜੀ ਕਰ ਲਓ, ਕਰ ਲਓ, ਹਾਂਜੀ.
ਗੱਲ ਇਹ ਆ ਵੀ ਦੇਖੋ, ਮਰਦ ਪ੍ਰਧਾਨ ਸਮਾਜ ਵਿੱਚ ਐਕਚੁਲੀ ਹੈ ਨਾ, ਜੇ ਤੇ ਬੰਦਾ ਕੱਟਦਾ ਮੰਨਿਆ ਜਾਂਦਾ ਕੋਈ ਗੱਲ ਨੀ, ਜੇ ਜਨਾਨੀ ਕਹਿੰਦਾ ਬੰਦਾ ਬੜਾ ਡਰਦਾ ਜਨਾਨੀ ਤੋਂ, ਹੈ ਕਿ ਨਹੀਂ? ਤੇ ਮੁਸ਼ਕਿਲ ਇੱਥੇ ਬਣਦੀ ਆ ਵੀ ਦੇਖੋ, ਜੇ ਬਰਾਬਰਤਾ ਵਾ, ਜੇ ਜੜ ਲੈਣਾ ਚਾਹੀਦਾ ਵਾ ਲੇਡੀ ਨੂੰ ਥੱਪੜ, ਫਿਰ ਵਾਈ ਨਾਟ ਫਿਰ ਬੰਦੇ ਦੇ ਜੇ ਥੱਪੜ ਮਾਰਦੀ ਫਿਰ ਬੰਦਾ ਕਿਉਂ ਨੀ ਜੜਦਾ? ਇਹਦਾ ਮਤਲਬ ਬੰਦੇ ਜੇ ਡਾਈਵੋਰਸ ਜਨਾਨੀ ਦੇ ਮਾਰੇ ਨਹੀਂ ਹੋਣਾ ਚਾਹੀਦਾ ਜੇ ਕੋਈ ਕਹੇ, ਤੇ ਜੇ ਜਨਾਨੀ ਬੰਦੇ ਦੇ ਮਾਰਦੀ ਆ ਫਿਰ ਪ੍ਰੋਬਲਮ ਕੀ ਆ? ਜਦਵੀਰ ਜੀ ਜਰਾ ਮੈਨੂੰ ਇਹ ਦੱਸੋ ਜੀ, ਫਿਰ ਵੀ ਨਹੀਂ ਹੋਣਾ ਚਾਹੀਦਾ ਜੇ ਬਰਾਬਰਤਾ ਦੇ ਆਧਾਰ ਤੇ ਰਸਤਾ ਵਾ? ਫਿਰ ਥੱਪੜ ਕੋਈ ਵੀ ਮਾਰ ਦੇਵੇ ਜਾਂ ਉਹ ਮਾਰ ਦੇਵੇ ਜਾਂ ਕਿਹੜੇ ਗੁੱਸੇ ਜਾ ਕੇ ਉਹ ਮਾਰ ਦੇਵੇ, ਮਤਲਬ ਇਕੁਅਲਿਟੀ ਆ, ਬਰਾਬਰਤਾ ਹੀ ਚੱਲੇ ਤਾਂ ਫਿਰ ਸਹੀ ਆ, ਨਹੀਂ ਤਾਂ ਮੇਰਾ ਖਿਆਲ ਇਹ ਸਮਾਜ ਵਿੱਚ ਨਹੀਂ ਥਾਂ ਕੋਈ ਥੱਪੜਾ ਨਹੀਂ. ਬਾਕੀ ਤੁਸੀਂ ਦੱਸੋ.
ਇਸ ਤਰ੍ਹਾਂ ਆ ਹਰਬੰਸ ਸਾਹਿਬ, ਕਿ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਮੈਂ ਆਪਣੀ ਵਾਈਫ ਨਾਲ ਵੀ ਇਹੀ ਡਿਸਕਸ ਕਰ ਰਿਹਾ, ਤੇ ਉਹਨਾਂ ਦੇ ਉਹਨਾਂ ਨੇ ਵੀ ਇਹੀ ਕਿਹਾ ਵੀ ਦੇਖੋ ਪਹਿਲਾ ਪੁਆਇੰਟ ਤੇ ਆ ਵੀ ਇਹ ਨਹੀਂ ਹਿੱਟ ਨਹੀਂ ਕਰਨਾ ਚਾਹੀਦਾ, ਨਾ ਬੰਦੇ ਨੂੰ ਕਰਨਾ ਚਾਹੀਦਾ ਨਾ ਵਾਈਫ ਨੂੰ ਕਰਨਾ ਚਾਹੀਦਾ. ਆਪਸ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਤੁਹਾਡੀ ਬਹਿਸ ਵੀ ਹੋ ਸਕਦੀ ਹੈ, ਲੜਾਈ ਵੀ ਹੋ ਸਕਦੀ ਹੈ, ਪਰ ਜਦੋਂ ਮਾਰਕਟਾਈ ਦਾ ਮਾਮਲਾ ਚੱਲ ਜਾਵੇ, ਪੁਲਿਸ ਆਉਣੀ ਘਰ ਸ਼ੁਰੂ ਹੋ ਜਾਵੇ, ਉਹ ਫਿਰ ਮਾਮਲਾ ਫਿਰ ਜ਼ਿਆਦਾ ਦੇਰ ਤੱਕ ਟਿਕਦਾ ਨਹੀਂ ਹੈ, ਉਹ ਫਿਰ ਅੱਜ ਜਾਂ ਕੱਲ੍ਹ ਫਿਰ ਮਾਮਲਾ ਖਰਾਬ ਹੋ ਸਕਦਾ ਹੈ. ਕਈ ਵਾਰ ਲੇਡੀਜ਼ ਜਰ ਲੈਂਦੀਆਂ ਨੇ, ਕਈ ਵਾਰ ਨਹੀਂ ਵੀ ਜਰਦੀਆਂ,
लेकिन बहुत ज्यादा देर फिर मामला लंबा खिंचदा नहीं है। तो मेरी वाइफ ने बड़ा वधिया इहदे आंसर दिता तो मैनू वधिया लगा, मैं तुहानू शेयर कर लैना जे तुसीं कहो। कहिंदे जी हुण पहली पहली तां गल इह आ वी नहीं मारना चाहीदा, दूसरी गल इह आ वी जे हुण मार ही दिता थप्पड़ तां फिर इहदा हल की है। फिर वह कहिंदे वी आही गल फिर वी जे वाइफ दो थप्पड़ मारे, एक ना जी दो मारे, तो फिर हसबेंड जे आ वह की बर्दाश्त करेगा। जी वह कर लैंदा कि ठीक है भाई तू मैनू माफ कर सकदा है, तो फिर वाइफ कहिंदी ठीक है, फिर वाइफ भी कर सकती है। पहली गल तो मारना ही नहीं चाहिए, पर जे हसबेंड ने एक थप्पड़ मारिया तो वह कहिंदे जी फिर दो, जे तापसी पन्नू एक मारिया सी ना तो तापसी पन्नू नू भी दो मारने चाहिए सके, ताकि फिर उन्हूं पुछदी कि हुण दस भाई तू बर्दाश्त करदा है तो फिर मैं तेरे रह लैनी हाँ। मैनू याद आ गई एक बड़ी पुरानी मूवी सी, ना मैनू मूवी का हुण नाम याद है, बहुता मैं वह मूवी देखी भी नहीं, मैनू थोड़े थोड़े दे सीन जे याद है। उस मूवी दे विच की हुंदा है, हुण करैक्टर पता नहीं, एक सुमिथा पाटिल सी, एक शबाना आजमी सीगे, हीरो राज बब्बर सी या कौन, मैं बिल्कुल मिस कर रहा मैं। उस मूवी च की हुंदा है कि जिहड़ा हसबेंड हुंदा है वह पता नहीं शबाना आजमी नूं शायद छड्ड दिंदा या सुमिथा पाटिल नूं, इन्हां दोनों चों किसे एक नूं छड्ड दिंदा, मतलब वाइफ हुंदी उहनां दी, बट वह बाहर जाके उहदा अफेयर शुरू हो जाता है। वह फिर बाद विच रिलाइज करता है कि यार मैं अपनी वाइफ दे नाल धक्का किया, मैं वाइफ दे हुंदिया बाहर लेडी नाल फिर किया, अपनी वाइफ नूं इंसल्ट भी करता रहा, बाहर लेडी नाल मैं फिर चला लिया। वह फिर वापस आके ना अपनी वाइफ तो एहसास हो जाता, उन्हों माफ़ी मंगता है, पता नहीं हूँ शबाना आजमी जी सके या सुमिथा पाटिल जी सके, मैंने एग्जैक्टली याद नहीं आ रहा, तो हीरो का भी नहीं याद आ रहा कौन सी। वह वापस आके अपनी वाइफ नूं कहिंदा कि वो मेरे तो गलती हो गई जी, मैं बाहर अफेयर चला लिया तो बड़ी वड्डी गलती हो गई, तो हुण तुसीं मैनूं माफ़ कर दिओ। अच्छा जिहड़ी उहदी वाइफ हुंदी है वह कहती है कि मैं मैनू कोई करैक्ट भी कर सकता है, मैनू इन्नी क समझ आई सी शायद ठीक है कि गलत है, मैनू कोई करैक्ट कर सकता है, मैनू जिन्नी क समझ पी। वाइफ मेरे ख्याल उहनूं इह कहती है कि मैं तैनूं माफ़ करदी हाँ पर कर दिनी हाँ, पर तुसीं मैनू इह दसो कि जे इही सिचुएशन आपां रिवर्स कर दईए। वाइफ उहनूं हसबैंड नूं कहती है कि तुसीं बाहर जाके फिर चला लिया, हुण तुसीं मेरे तो माफ़ी मंग रहे हो, हुण जे मैं बाहर जाके फिर चला लिया हुंदा तो मैं तुहाडे तों माफ़ी मंगदी तो तुसीं मैनू माफ़ कर देना सीगा। तो जिहड़ा हसबैंड हुंदा है वह कहिंदा कि नहीं जे तू बार फिर चला लेंदी तो मैं माफ़ नहीं सी करना, तो वाइफ कहती बस फिर जवाब फिर तुसी आप ही जवाब देता अपने सवाल का। सो इस केस भी मेरे ख्याल दे नाल ते यही है कि जे हसबेंड थप्पड़ मारदा है तो फिर वाइफ ने जे दो थप्पड़ मारे फिर तुहानू सहने भी पैने आ, तो जे एक तुसी मार दो तो वाइफ ने कहा लो फिर दो मेरे तो भी खाओ, तो फिर वाइफ कहती है फिर मैं नाल रह लांगी। तो उही हरबंस साहब तुसी भी गल की पहले भी कॉलर कह रहे हैं कि जे वाइफ थप्पड़ मारे फिर बवेला खड़ा हो जाता है, तो असी बंदा मारे तो फिर कहते चलो जी सारा कुछ चलता है। तो पंकज जी के आखिरी कमेंट लैके तो फिर इनू असी रैपअप करांगे। कॉलर्स तो बहुत आ रही हैं सारे कॉलर्स दियां, पर समय सानू इतने 770 तो होर इजाजत नहीं दे रहा, चैनल वाइज तो किस दिन डिटेल दे विच सारे मुद्दे दे उत्ते जरूर डिस्कशन करांगे। पंकज जी क्विकली तुसी अपना फोन नंबर दे दिओ, अज गल नहीं हो सकी फाइनैशियल प्लैनिंग की गल भी करनी सी, कोरोना वायरस का की असर उत्ते भी गल करनी सी, पर फिर गल करांगे। पंकज जी फोन नंबर दे दिओ अपना प्लीज। उम्मीद कर रहे हैं तो बाकी का दिन बहुत वधिया बीतेगा, प्रोग्राम तो बाद गलबात कर सकते हो 416-475-5000 और डायरेक्टली मेरे नाल गलबात करनी है तो मेरा नंबर है 647-272-8182 647-272-8182। हैव अ वंडरफुल डे।
The views expressed on the preceding program may not necessarily be those of the owner or management of WTOR radio station.
खुशखबरी, हुण तुहानू अपने प्यारियां नू पैसे भेजण लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दियां मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो डालर दा वधिया रेट, आसान अते फास्ट सर्विस अते पैसे भेजो बिना किसी कमीशन ते। XOOM Zoom एक पेपल सर्विस, तेज अते सुरक्षित मनी ट्रांसफर। Zoom XOOM।
किचन या फिर बाथरूम दी रेनोवेशन ते इको ही नाम याद रखो, GK ग्रेनाइट एंड मार्बल। कस्टम किचन कैबिनेट्स, बार्स, वैनिटीज या फिर कस्टम काउंटर टॉप्स, होवे वुडवर्क या फिर होवे ग्रेनाइट और मार्बल दे काउंटर टॉप्स, एक नहीं दो नहीं तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और कीमत ते बहुत ही मुनासिब। 7171 टोरब्राम रोड मिसिसागा, ताड़ा अपना कीरत। कॉल करो 647-534-3789 647-534-3789। GK ग्रेनाइट एंड मार्बल।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।